واہِ گرو جی کی فتح.
غریب نواز انتریامی بھگت بچھل اناتھ ناتھ کلجگی جیواں دے ادھار کرتا سرب سانجی والتا دے سانجے رہبر ستگر بانی پرکھ پرکھوتم بانی سنچت لاوے گو گربانی سنت میرا من درویا من پینا نج کریا وے گو. تن تن شری گرو گرنتھ صاحب سچے پاتشاہ دے پاون پوتر چرنا وچ سندھیا ویلے دے سجے ہوئے دیوانا چ حاضریاں بھر رہی گرو کا خاص روپ گرو خالسا سات سنگت وڈے پاگ ہن نتا پرتی گرو چرنا وچ جڑ کے ستگرو گرو کلگی دھر جی دا پنت دے والی ستگراں دا پوتر اتہاس شری گرو پرتاپ سورج گرنتھ دی لڑی وار کتھا بہت ہی پیار ستکار شردا سہت سربن کر رہے کلگیتر پاتشاہ دے جوتی جوت سماؤن تو بعد بابا بندہ سنگھ جی بہادر دا کچھ پرسنگ ماں کبھی پائی سنتوک سنگھ جی اتھے لکھ رہے نے. بابا بندہ سنگھ جی بہادر اپنے ساتھیاں سمیت گرداس ننگل دی گڑی وچ گر گئے ہن. ہزاراں فوجاں نے چارے پاسے تو قلعے نوں گھیرا بندی کر لئی ہے. کئی دن جنگ ہوندا رہا. بابا بنود سنگھ جی جو پنتھ دے خالصے پنتھ دے پہلے جسے دار نے اس جنگ دے وچ بابا بندہ سنگھ جی بہادر دے نال نے اور اندر رستہ بستہ دی کمی ہون کر کے سنگھاں نوں کڑاکے دا سما کٹنا پیا. بابا بنود سنگھ دی جگتی مگتی جان دے سن دنے دوپہر شام نوں رات نوں جدوں بھی کتے سما دا لگدا تے حملہ کر کے دشمن دے دل دے بازار وچوں جا کے رستہ بستہ لٹ مار کر کے لے آندے نے. کچھ سما لنگ جاندا ہے پھر جا حملہ بول دے نے. ایتھے بابا بندہ سنگھ بہادر نال بابا بنود سنگھ جی دے کچھ مت بھید بھی ہوئے نے کیونکہ بابا بندہ سنگھ جی بہادر نے گرو گھر دیاں کچھ مریاداواں وہ تبدیل کیتیاں نے کچھ روایتاں تبدیل کیتیاں. جتھے خالسا آپو وچ مل کے واہگرو جی کی فتح بناؤندا سی بابا بندہ سنگھ جی بہادر نے اس فتح نو روک کے فتح درشن کی آرمبھ کر دتی اور ایہدا حوالہ خود بابا بندہ سنگھ جی بہادر دی اپنی قلم نال لکھے ہوئے ایک حکم نامے وچ وی آندا ہے. ایہدے تو علاوہ ہور بھی کچھ نکیاں نکیاں ریتیاں سن جنہاں دے نال پنتھ نال وکھریواں پیدا ہو گیا. تو کئی وار بابا بنود سنگھ تے بابا بندہ سنگھ جی بہادر دا آپسی جھگڑا بھی ہویا پر بابا بنود سنگھ جی دے سپتر سن بابا کان سنگھ جی. بابا کان سنگھ جی نے وچ پہ کے اس جھگڑے نوں کئی وار ختم کیتا. بابا بنود سنگھ جی نوں آکھیا کہ بابا بندہ سنگھ جی بہادر دے نال گرو کلگیدھر جی نے سانوں بھیجیا ہے اس کر کے انہاں دے نال آپاں انہاں دی سہایتا واسطے ہاں. تو گرداس ننگل دی گڑی وچ گرے ہوئے بابا بندہ سنگھ جی بہادر نے جویں ایتھوں نکل کے پھر شہیدی پراپت کیتی ہے اور بابا کان سنگھ جی دا کچھ پرسنگ آؤ من ورتیاں اکاگر کر کے سربن کریے. گرو چرناں دا دھیان اپنے ہردیاں چ تارن کردے ہویاں آپ دے جیون تے رسنا دے کلیان نمیت آکھیے جی ستنام
شری واہے گرو صاحب جیو.
ستنام شری
واہے گرو صاحب جیو. دوہرا کان سنگھ سمجھائے کہ ਵੀ ਸਨ ਕਯੋ ਬਣਾਏ।
ਬਾਬਾ ਕਾਨ ਸਿੰਘ ਜੀ ਨੇ ਆਪਣੇ ਪਿਤਾ ਬਾਬਾ ਬਿਨੋਦ ਸਿੰਘ ਜੀ ਨੂੰ ਸਮਝਾਇਆ ਕਿ ਬਾਬਾ ਜੀ ਪਿਤਾ ਜੀ ਤੁਸੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਝਗੜਾ ਨਾ ਕਰੋ, ਇਹ ਮਤ ਭੇਦ ਜਿਹੜੇ ਨੇ ਇਨ੍ਹਾਂ ਦਾ ਤਿਆਗ ਕਰ ਦਿਓ। ਏਦਾਂ ਬਾਬਾ ਬਿਨੋਦ ਸਿੰਘ ਜੀ ਨੂੰ ਬਾਬਾ ਕਾਨ ਸਿੰਘ ਜੀ ਨੇ ਸਮਝਾਇਆ।
ਤੁਮ ਨਿਕ ਸੋ ਤਜ ਸੰਗ ਕੋ ਵਿਅੰਗ ਨਾ ਵਿਚ ਹੋਏ ਜਾਏ।
ਹੁਣ ਇੰਨਾ ਜ਼ਿਆਦਾ ਮਤ ਭੇਦ ਵੱਧ ਚੁੱਕਾ ਸੀ ਕਿ ਆਪਸ ਵਿਚ ਹੀ ਜੰਗ ਹੋਣ ਦਾ ਆਸਾਰ ਬਣ ਚੁੱਕਾ ਸੀ। ਬਾਬਾ ਕਾਨ ਸਿੰਘ ਜੀ ਨੇ ਬੇਨਤੀ ਕੀਤੀ, ਪਿਤਾ ਜੀ ਤੁਸੀਂ ਇਹ ਗੜੀ ਛੱਡ ਕੇ ਚਲੇ ਜਾਓ, ਇਹ ਜਿਹੜਾ ਕਿਲਾ ਹੈ ਇਹ ਛੱਡ ਕੇ ਚਲੇ ਜਾਓ, ਕਿਤੇ ਇੱਥੇ ਆਪੋ ਵਿਚ ਹੀ ਜੰਗ ਨਾ ਸ਼ੁਰੂ ਹੋ ਜਾਏ। ਉਧਰ ਬਾਹਰ ਦੁਸ਼ਮਣ ਨਾਲ ਤਾਂ ਜੰਗ ਹੋ ਹੀ ਰਿਹਾ, ਤੇ ਕਿਤੇ ਇੱਥੇ ਆਪੋ ਵਿਚ ਹੀ ਜੰਗ ਯੁੱਧ ਨਾ ਸ਼ੁਰੂ ਹੋ ਜਾਵੇ।
ਜੋ ਪਈ ਗੋਇੰਦਵਾਲ ਸਦਨ ਪਹੁੰਚੀ ਜੈ।
ਬਾਬਾ ਬਿਨੋਦ ਸਿੰਘ ਜੀ ਨੂੰ ਬਾਬਾ ਕਾਨ ਸਿੰਘ ਜੀ ਨੇ ਆਖਿਆ ਕਿ ਤੁਸੀਂ ਗੋਇੰਦਵਾਲ ਸਾਹਿਬ ਆਪਣੇ ਘਰ ਆਪਣੇ ਨਗਰ ਵਿਚ ਪਹੁੰਚ ਕੇ ਆਪਣੇ ਘਰ ਚ ਨਿਵਾਸ ਕਰੋ।
ਇਸ ਮੂਰਖ ਸੋ ਰਿਸ ਨਾ ਕੀਜੈ।
ਬੰਦੇ ਦੇ ਨਾਲ ਤੁਸੀਂ ਰਿਸ ਨਾ ਕਰੋ ਕਿਉਂਕਿ ਇਹਦਾ ਅੰਤ ਆ ਚੁੱਕਾ ਹੈ, ਇਹ ਆਪਣੇ ਅੰਤ ਵਾਲੇ ਪਾਸੇ ਵੱਧ ਰਿਹਾ ਹੈ, ਇਸ ਕਰਕੇ ਇਹਦੇ ਨਾਲ ਗੁੱਸਾ ਕਰਨ ਦੀ ਲੋੜ ਨਹੀਂ। ਜਾ ਕੇ ਤੁਸੀਂ ਜਿਹੜੀ ਪੰਥ ਦੀ ਰਵਾਇਤ ਹੈ, ਪੰਥ ਦੀ ਮਰਿਆਦਾ ਹੈ, ਉਹ ਜਾ ਕੇ ਚਲਾਓ। ਇਥੋਂ ਬਾਹਰ ਨਿਕਲ ਕੇ ਪੰਥ ਦੀ ਜਿਹੜੀ ਜੋਤ ਹੈ ਉਹ ਜਾਗਦੀ ਰੱਖੋ।
ਸਤਿਗੁਰ ਕਹਿਓ ਭੇਜਨੋ ਹਮੈ, ਹਿਤ ਸਹਾਇਤਾ ਕੇ ਸਭ ਸਮੈ।
ਕਲਗੀਧਰ ਜੀ ਨੇ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਭੇਜਿਆ ਸੀ ਸ੍ਰੀ ਹਜ਼ੂਰ ਸਾਹਿਬ ਤੋਂ, ਤੇ ਇਹਦੀ ਸਹਾਇਤਾ ਕਰਨ ਵਾਸਤੇ ਪੰਜ ਸਿੰਘ ਸਾਡੇ ਜਿਹੜੇ ਸਾਡੇ ਸਮੇਤ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਸਾਨੂੰ ਭੇਜਿਆ ਸੀ।
ਗੁਰ ਕੀ ਆਗਿਆ ਭੰਗ ਨਾ ਕਰੋ।
ਆਪਾਂ ਸਤਿਗੁਰਾਂ ਦੀ ਆਗਿਆ ਮੰਨਣੀ, ਬੰਦਾ ਜੋ ਕੁਝ ਕਰ ਰਿਹਾ ਇਹ ਗੁਰੂ ਦਾ ਹੁਕਮ ਤੋੜ ਰਿਹਾ, ਇਹਨੇ ਸੂਹੇ ਰੰਗ ਦੀਆਂ ਪੁਸ਼ਾਕਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਨੇ, ਹੋਰ ਵੀ ਜਿਹੜੀਆਂ ਕਈ ਪ੍ਰਕਾਰ ਦੀਆਂ ਰੀਤੀਆਂ ਨੇ, ਸ਼ਿਕਾਰ ਖੇਡਣ ਤੇ ਪਾਬੰਦੀ ਲਾ ਦਿੱਤੀ ਹੈ, ਤੇ ਖਾਲਸੇ ਦੀ ਮਰਿਆਦਾ ਸ਼ਿਕਾਰ ਖੇਡਣਾ, ਇਹਨੇ ਸ਼ਿਕਾਰ ਖੇਡਣ ਤੇ ਵੀ ਪਾਬੰਦੀ ਲਾ ਦਿੱਤੀ ਹੈ, ਇੱਦਾਂ ਹੋਰ ਬਹੁਤ ਸਾਰੀਆਂ ਰੀਤੀਆਂ ਇਹਨੇ ਵਰਜੀਆਂ ਨੇ, ਤੇ ਆਪਾਂ ਇਹਦੇ ਪਿੱਛੇ ਨਹੀਂ ਚੱਲਣਾ। ਸਾਨੂੰ ਸਤਿਗੁਰਾਂ ਦੀ ਜਿਹੜੀ ਆਗਿਆ ਹੈ ਆਪਾਂ ਉਸ ਆਗਿਆ ਨੂੰ ਸਤ ਕਰਕੇ ਮੰਨਣਾ, ਗੁਰੂ ਕੀ ਆਗਿਆ ਦਾ ਭੰਗ ਨਹੀਂ ਕਰਨਾ।
ਰਹੋ ਸੰਗ ਮੈਂ ਤੁਮ ਚੱਲ ਪਰੋ।
ਪਿਤਾ ਜੀ ਤੁਸੀਂ ਚਲੇ ਜਾਓ, ਮੈਂ ਇੱਥੇ ਨਾਲ ਰਵਾਂਗਾ। ਬਾਬਾ ਕਾਨ ਸਿੰਘ ਜੀ ਨਹੀਂ ਗਏ, ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਭੇਜ ਦਿੱਤਾ, ਕਿਉਂਕਿ ਮਤ ਭੇਦ ਬੰਦੇ ਬਹਾਦਰ ਦਾ ਤੇ ਬਾਬਾ ਬਿਨੋਦ ਸਿੰਘ ਜੀ ਦਾ ਕਾਫੀ ਵੱਧ ਗਿਆ ਸੀ। ਬਾਬਾ ਕਾਨ ਸਿੰਘ ਜੀ ਸਿਆਣੇ ਸੂਝਵਾਨ ਸਨ, ਉਨ੍ਹਾਂ ਵੇਖਿਆ ਵੀ ਇੱਥੇ ਰਹਿਣਗੇ ਤੇ ਲੜਾਈ ਹੋ ਸਕਦੀ ਹੈ, ਝਗੜਾ ਹੋ ਸਕਦਾ, ਇਸ ਕਰਕੇ ਉਨ੍ਹਾਂ ਨੇ ਬਾਬਾ ਬਿਨੋਦ ਸਿੰਘ ਨੂੰ ਆਖਿਆ ਕਿ ਪਿਤਾ ਜੀ ਤੁਸੀਂ ਇਹ ਜਗ੍ਹਾ ਛੱਡ ਕੇ ਚਲੇ ਜਾਓ, ਪਰ ਗੁਰੂ ਸਾਹਿਬ ਦੀ ਆਗਿਆ ਕਿ ਇਨ੍ਹਾਂ ਦੇ ਨਾਲ ਰਹਿਣਾ, ਤੇ ਉਹ ਆਗਿਆ ਮੈਂ ਮੰਨਾਂਗਾ, ਸਤਿਗੁਰਾਂ ਦੀ ਆਗਿਆ ਦਾ ਭੰਗ ਨਹੀਂ ਕਰਾਂਗਾ, ਬਾਬੇ ਬੰਦੇ ਬਹਾਦਰ ਨਾਲ ਮੈਂ ਰਹਾਂਗਾ।
ਪੁਜਿਓ ਅੰਤ ਇਸ ਕੋ ਅਬ ਆਏ।
ਬੰਦੇ ਦਾ ਹੁਣ ਅੰਤ ਜਿਹੜਾ ਹੈ ਉਹ ਨੇੜੇ ਪੁੱਜ ਚੁੱਕਿਆ, ਨੇੜੇ ਆ ਚੁੱਕਾ ਹੈ।
ਤੁਮ ਹੱਥ ਕਰ ਕਿਉਂ ਲੇਤ ਬੁਰਾਈ।
ਤੁਸੀਂ ਬੰਦੇ ਨੂੰ ਮਾਰ ਕੇ ਕਿਉਂ ਬੁਰਿਆਈ ਖੱਟਦੇ ਹੋ, ਕਿਉਂ ਤੁਸੀਂ ਆਪਣੇ ਨਾਂ ਦੇ ਉੱਤੇ ਕੋਈ ਕਲੰਕ ਲਵਾਉਂਦੇ ਹੋ।
ਸੁਣ ਬਿਨੋਦ ਸਿੰਘ ਭਲੇ ਵਿਚਾਰਾ।
ਬਾਬੇ ਕਾਨ ਸਿੰਘ ਦੇ ਬੋਲ ਬਾਬਾ ਬਿਨੋਦ ਸਿੰਘ ਜੀ ਨੇ ਸੁਣੇ ਨੇ, ਸੁਣ ਕੇ ਗੱਲ ਨੂੰ ਬੜੀ ਭਲੀ ਪ੍ਰਕਾਰ ਨਾਲ ਵਿਚਾਰਿਆ ਹੈ।
ਪਾਏ ਜ਼ੀਨ ਹੋਇਓ ਸਵਾਰਾ।
ਔਰ ਬਾਬਾ ਬਿਨੋਦ ਸਿੰਘ ਜੀ ਘੋੜੇ ਤੇ ਸਵਾਰ ਹੋਏ, ਸਵਾਰ ਹੋ ਕੇ ਉਸ ਵੇਲੇ ਗੁਰਦਾਸ ਨੰਗਲ ਦੀ ਗੜੀ ਦੇ ਵਿਚੋਂ ਨਿਕਲੇ ਹਨ।
ਦੁਰਗ ਪੌਰ ਤੇ ਨਿਕਲਿਓ ਬਾਹਰ।
ਔਰ ਕਿਲੇ ਦੇ ਦਰਵਾਜੇ ਵਿਚੋਂ ਦੁਸ਼ਮਣ ਦੇ ਵੈਰੀ ਦੇ ਘੇਰੇ ਨੂੰ ਚੀਰ ਕੇ ਹੀ ਜਾਣਾ ਸੀ, ਕੋਈ ਦੁਸ਼ਮਣ ਨਾਲ ਪਿਆਰ ਥੋੜੀ ਸੀਗਾ। ਇਹ ਵੀ ਬਾਬਾ ਬਿਨੋਦ ਸਿੰਘ ਜੀ ਗਏ ਨੇ ਤੇ ਲੜਦਿਆਂ ਹੋਇਆ ਹੀ ਗਏ ਨੇ, ਦੁਸ਼ਮਣ ਦਾ ਮੁਕਾਬਲਾ ਕਰਦੇ ਹੋਇਆ ਹੀ ਬਾਬਾ ਬਿਨੋਦ ਸਿੰਘ ਜੀ ਨੇ ਗੁਰਦਾਸ ਨੰਗਲ ਦੀ ਗੜੀ ਛੱਡੀ। ਆਪਣਾ ਪੁੱਤਰ ਜ਼ਰੂਰ ਛੱਡ ਗਏ ਨੇ ਉੱਥੇ ਬਾਬੇ ਬੰਦੇ ਬਹਾਦਰ ਦੀ ਸਹਾਇਤਾ ਵਾਸਤੇ। ਆਪ ਬਾਬਾ ਬਿਨੋਦ ਸਿੰਘ ਜੀ ਗੁਰਦਾਸ ਨੰਗਲ ਦੀ ਗੜੀ ਦੇ ਕਿਲੇ ਦੇ ਵਿਚੋਂ ਨਿਕਲੇ ਹਨ।
ਸੰਧਿਆ ਸਮੇਂ ਜਾਣ ਤਿਸ ਟਾਰ।
ਰਾਤ ਦਾ ਸਮਾਂ ਸੀ ਜਦੋਂ ਨਿਕਲੇ ਨੇ, ਕਿਉਂਕਿ ਰਾਤ ਦੇ ਸਮੇਂ ਹੀ ਦੁਸ਼ਮਣ ਦੇ ਘੇਰੇ ਚੋਂ ਨਿਕਲਿਆ ਜਾ ਸਕਦਾ ਸੀ। ਇਹ ਮਰਿਆਦਾ ਵੀ ਗੁਰੂ ਕਲਗੀਧਰ ਜੀ ਨੇ ਸਿਖਾਈ ਹੋਈ ਹੈ ਖਾਲਸੇ ਨੂੰ। ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਦੋਂ ਵੀ ਰਾਤ ਦਾ ਹੀ ਸਮਾਂ ਸੀ, ਜਦੋਂ ਚਮਕੌਰ ਦੀ ਗੜੀ ਗੁਰੂ ਕਲਗੀਧਰ ਜੀ ਛੱਡ ਕੇ ਗਏ ਨੇ ਉਦੋਂ ਵੀ ਰਾਤ ਦਾ ਹੀ ਸਮਾਂ ਸੀ। ਇਸ ਕਰਕੇ ਬਾਬਾ ਬਨੋਦ ਸਿੰਘ ਜੀ ਉਹ ਮਰਿਆਦਾ ਗੁਰੂ ਘਰ ਦੀ ਜਾਣਦੇ ਸਨ ਕਿ ਇਸ ਕਿਲੇ ਵਿਚੋਂ ਕਿਵੇਂ ਨਿਕਲ ਕੇ ਜਾਇਆ ਜਾ ਸਕਦਾ ਹੈ। ਤੋ ਰਾਤ ਦੇ ਸਮੇਂ ਬਾਬਾ ਬਨੋਦ ਸਿੰਘ ਜੀ ਗੁਰਦਾਸ ਨੰਗਲ ਦੀ ਗੜੀ ਵਿਚੋਂ ਨਿਕਲੇ ਹਨ।
ਤੀਰ ਤੁਰੰਗਮ ਕਰਤ ਪਲਾਇਓ।
ਬਾਬਾ ਜੀ ਦਾ ਘੋੜਾ ਬੜਾ ਫੁਰਤੀਲਾ ਸੀ, ਬਲੀ ਸੀ, ਚੰਚਲ ਸੀ। ਖਾਲਸੇ ਪੰਥ ਦੇ ਪਹਿਲੇ ਜਥੇਦਾਰ ਨੇ ਬਾਬਾ ਬਨੋਦ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਪਹਿਲੇ ਜਥੇਦਾਰ, ਜਾਂ ਇਸ ਤਰ੍ਹਾਂ ਕਹਿ ਲਈਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਹਨ। ਤੋ ਬਾਬਾ ਬਨੋਦ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਬੜੀ ਤੇਜ਼ੀ ਨਾਲ ਫੁਰਤੀ ਦੇ ਨਾਲ ਇੱਥੋਂ ਨਿਕਲੇ ਹਨ।
ਲਸ਼ਕਰ ਵਿੱਚ ਬਾਏ ਸਮਝਾਇਓ।
ਔਰ ਦੁਸ਼ਮਣ ਦੇ ਲਸ਼ਕਰ ਦੇ ਵਿਚੋਂ ਜਿਵੇਂ ਹਵਾ ਚੀਰ ਕੇ ਨਿਕਲਦੀ ਹੈ ਨਾ, ਏਦਾਂ ਬਾਬਾ ਬਨੋਦ ਸਿੰਘ ਜੀ ਦੁਸ਼ਮਣ ਦੇ ਲਸ਼ਕਰ ਨੂੰ ਚੀਰਦਿਆਂ ਹੋਇਆ ਨਿਕਲ ਗਏ।
ਰਹੇ ਰੋਕ ਸਭ ਰੁਕੇ ਉਹਨਾਂ ਕੈਸੇ।
ਆਪਣੇ ਕੁਝ ਸਾਥੀਆਂ ਸਮੇਤ ਬਾਬਾ ਬਨੋਦ ਸਿੰਘ ਜੀ ਗਏ। ਦੁਸ਼ਮਣ ਨੇ ਰੋਕਣ ਦਾ ਯਤਨ ਵੀ ਕੀਤਾ। ਦੁਸ਼ਮਣ ਨੇ ਆਪਣੀ ਪੂਰੀ ਵਾਹ ਲਾਈ, ਜਿੰਨਾ ਜ਼ੋਰ ਸੀ ਜਿੰਨਾ ਤਾਣ ਸੀ ਉਹਨਾਂ ਨੇ ਰੋਕਣ ਦਾ ਲਾਇਆ, ਪਰ ਉਹ ਬਾਬਾ ਬਨੋਦ ਸਿੰਘ ਜੀ ਨੂੰ ਰੋਕ ਨਹੀਂ ਸਕੇ।
ਮ੍ਰਿਗਨ ਬ੍ਰੰਤੇ ਕੇਰ ਜੈਸੇ।
ਖਾਲਸਾ ਜੀ, ਹੁਣ ਹਜ਼ਾਰਾਂ ਹਿਰਨਾਂ ਦੇ ਵਿਚੋਂ ਬੱਬਰ ਸ਼ੇਰ ਨੂੰ ਨਿਕਲਣਾ ਕੋਈ ਔਖਾ ਕੰਮ ਥੋੜੀ ਹੈ। ਸੈਂਕੜੇ ਹਜ਼ਾਰਾਂ ਹਿਰਨ ਹੋਣ, ਹਿਰਨਾਂ ਦੇ ਘੇਰੇ ਵਿਚੋਂ ਸ਼ੇਰ ਨੂੰ ਨਿਕਲਣਾ ਕਿਹੜਾ ਔਖਾ। ਉਹਨੇ ਇੱਕ ਦਹਾੜ ਮਾਰਨੀ ਹੈ, ਹਿਰਨਾਂ ਨੂੰ ਚੀਰਦਿਆਂ ਨਿਕਲ ਜਾਣਾ। ਹੁਣ ਹਜ਼ਾਰਾਂ ਹਿਰਨ ਵੀ ਰਲ ਕੇ ਬੱਬਰ ਸ਼ੇਰ ਦਾ ਰਸਤਾ ਨਹੀਂ ਰੋਕ ਸਕਦੇ। ਏਦਾਂ ਬਾਬਾ ਬਨੋਦ ਸਿੰਘ ਦਾ ਰਸਤਾ ਇਹ ਤੁਰਕ ਰਲ ਕੇ ਨਹੀਂ ਰੋਕ ਸਕੇ।
ਗੋਇੰਦਵਾਲ ਪਹੁੰਚਿਓ ਜਾਏ।
ਇਸ ਪ੍ਰਕਾਰ ਨਾਲ ਬਾਬਾ ਬਨੋਦ ਸਿੰਘ ਜੀ ਇੱਥੋਂ ਨਿਕਲੇ ਔਰ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚੇ ਹਨ।
ਬਸੀ ਸਦਨ ਮੈਂ ਸਹਿਜ ਸੁਭਾਏ।
ਸਹਿਜ ਸੁਭਾਏ, ਸੁਤੇ ਸਿੱਧੀ ਆਪਣੇ ਘਰ ਜਾ ਪਹੁੰਚੇ। ਗੋਇੰਦਵਾਲ ਸਾਹਿਬ ਆਪਣੇ ਘਰ ਚ ਨਿਵਾਸ ਕੀਤਾ।
ਦੁਰਗ ਵਿਖੇ ਘੇਰੇ ਮੈਂ ਪਰੇ।
ਬਾਬਾ ਬੰਦਾ ਸਿੰਘ ਜੀ ਬਹਾਦਰ, ਹੋਰ ਜਿੰਨੇ ਸਿੰਘ ਸਾਥੀ ਸਨ, ਉਹਨਾਂ ਸਮੇਤ ਗੁਰਦਾਸ ਨੰਗਲ ਦੀ ਗੜੀ ਦੇ ਘੇਰੇ ਵਿਚ ਘਿਰੇ ਰਹੇ।
ਸ਼ੁੱਧ ਹਲਾਕ ਹੋਏ ਨਰ ਮਰੇ।
ਕਈ ਸਿੰਘ ਭੁੱਖ ਦੇ ਨਾਲ ਕੜਾਕੇ ਦੇ ਨਾਲ ਸ਼ਹੀਦ ਹੋ ਗਏ। ਇੰਨੀ ਜ਼ਿਆਦਾ ਹਾਲਤ ਖਰਾਬ ਹੋ ਚੁੱਕੀ ਸੀ ਸਿੰਘਾਂ ਨੂੰ ਕਿ ਗੁਰਦਾਸ ਨੰਗਲ ਦੀ ਗੜੀ ਦੇ ਵਿਚ ਜਿਹੜੇ ਘੋੜੇ ਮਰ ਗਏ ਸਨ ਉਨ੍ਹਾਂ ਦਾ ਮਾਸ ਖਾ ਕੇ ਵੀ ਗੁਜ਼ਾਰਾ ਕਰਨਾ ਪਿਆ। ਉਹਦੇ ਨਾਲ ਅਤੀਸਾਰ ਲੱਗ ਗਏ, ਕਈਆਂ ਨੂੰ ਉਲਟੀਆਂ ਲੱਗ ਗਈਆਂ। ਉਹ ਬਿਮਾਰੀ ਨਾਲ ਵੀ ਕਈ ਸਿੰਘ ਜਿਹੜੇ ਸਨ ਸ਼ਹੀਦ ਹੋ ਗਏ ਸਨ। ਇੰਨਾ ਔਖਾ ਸਮਾਂ ਸੀ। ਤੋ ਇਸ ਪ੍ਰਕਾਰ ਨਾਲ ਬਹੁਤ ਸਾਰੇ ਸਿੰਘ ਜਿਹੜੇ ਸਨ ਉਹ ਭੁੱਖ ਦੇ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਨੇ।
ਮੀਤਕ ਲੜ ਕਰ ਮਰੇ ਜੁਝਾਰੇ।
ਕਈ ਜਿਹੜੇ ਜੁਝਾਰੂ ਸੂਰਮੇ ਸਨ ਉਨ੍ਹਾਂ ਆਖਿਆ ਭੁੱਖ ਦੇ ਨਾਲ ਮਰਨ ਦੀ ਬਜਾਏ ਚੰਗਾ ਰਣ ਭੂਮੀ ਵਿਚ ਜਾ ਕੇ ਦੋ ਚਾਰ ਦੁਸ਼ਮਣਾਂ ਨੂੰ ਮਾਰ ਕੇ ਮਰੀਏ। ਮਰਨਾ ਤਾਂ ਹੈ ਹੀ ਹੈ, ਭੁੱਖ ਨਾਲ ਮਰਨ ਦੀ ਬਜਾਏ ਕੁਝ ਦੁਸ਼ਮਣਾਂ ਦੇ ਪੰਜ ਸੱਤ ਬੰਦੇ ਲੈ ਕੇ ਮਰੀਏ, ਕੱਲੇ ਕਿਉਂ ਮਰੀਏ। ਏਦਾਂ ਦੀ ਸੋਚ ਲੈ ਕੇ ਕਈ ਸਿੰਘ ਬਾਹਰ ਜੰਗ ਦੇ ਮੈਦਾਨ ਵਿਚ ਆ ਲੜੇ ਔਰ ਲੜ ਕੇ ਦੁਸ਼ਮਣਾਂ ਨੂੰ ਮਾਰਦਿਆਂ ਹੋਇਆ ਮਰੇ ਹਨ।
ਜਿਤਕ ਮਾਰੇ ਗਏ ਸੋ ਮਾਰੇ।
ਜਿੰਨੇ ਕ ਮਾਰੇ ਗਏ ਉਨ੍ਹਾਂ ਦੇ ਕੋਲੋਂ ਓਨੇ ਕ ਮਾਰੇ ਹਨ।
ਹੁਣ ਓਰ ਲਸ਼ਕਰ ਕੀਏ ਲਾ।
ਆਖਿਰਕਾਰ ਲਸ਼ਕਰ ਬਹੁਤ ਜ਼ਿਆਦਾ ਸੀ। ਤੁਰਕਾਂ ਦਾ ਸਮੁੰਦ ਖਾਂ ਸੀ ਜਰਨੈਲ, ਜਿਹਨੇ ਚਾਰੇ ਪਾਸਿਓਂ ਘੇਰਾ ਪਾਇਆ। ਬਾਬੇ ਬੰਦੇ ਬਹਾਦਰ ਨੂੰ ਕਿਹਾ ਕਿ ਬੰਦਾ ਸਿੰਘ ਜੀ, ਤੁਸੀਂ ਇਹ ਕਿਲਾ ਛੱਡ ਕੇ ਚਲੇ ਜਾਓ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਇਹਨੇ ਕਸਮਾਂ ਖਾਧੀਆਂ। ਹਾਲਾਂਕਿ ਨਾਲ ਦੇ ਸਾਥੀ ਸਿੰਘਾਂ ਨੇ ਕਿਹਾ ਵੀ ਬੰਦੇ ਨੂੰ ਵੀ ਨਾ ਤੁਰਕਾਂ ਦੀਆਂ ਕਸਮਾਂ ਦਾ ਕੋਈ ਭਰੋਸਾ ਨਹੀਂ ਹੈ, ਪਰ ਬੇਬਸੀ ਸੀ। ਆਖਿਰਕਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿਲਾ ਛੱਡਣ ਵਾਸਤੇ ਨਾਲ ਦੇ ਸਾਥੀਆਂ ਸਮੇਤ ਤਿਆਰੀ ਕਰ ਲਈ, ਪਰ ਉਧਰੋਂ ਤੁਰਕਾਂ ਨੇ ਆਪਣੀਆਂ ਕਸਮਾਂ ਤੋੜਦਿਆਂ ਹੋਇਆ ਹਮਲਾ ਕਰ ਦਿੱਤਾ।
ਤੁਰਕ ਪੌਲ ਕੋ ਤੋੜ ਤਕੀਲਾ।
ਔਰ ਜਿਹੜਾ ਕਿਲੇ ਦਾ ਦਰਵਾਜ਼ਾ ਸੀ ਉਹ ਤੋੜ ਕੇ ਧੱਕ ਦਿੱਤਾ।
ਸਨਮੁਖ ਭਏ ਸੋ ਸਾਥੀ ਨ ਮਾਰੇ।
ਜਿਹੜੇ ਜਿਹੜੇ ਸਿੰਘ ਸਨਮੁਖ ਆਏ ਉਹਨਾਂ ਸਨਮੁਖ ਆਏ ਸਿੰਘਾਂ ਨੂੰ ਤਤ ਛਿਨ ਜੰਗ ਦੇ ਮੈਦਾਨ ਵਿਚ ਮਾਰ ਮੁਕਾਇਆ।
ਅਪਰ ਛੁੱਧ ਤੋਂ ਪਕੜੇ ਪੱਟ ਸਾਰੇ।
ਹੋਰ ਵੀ ਜਿਹੜੇ ਭੁੱਖ ਦੇ ਨਾਲ ਸਤਾਏ ਹੋਏ ਸਿੰਘ ਸਨ ਉਨ੍ਹਾਂ ਨੂੰ ਪਕੜ ਲਿਆ। ਇੱਥੋਂ ਤੱਕ ਵੀ ਇਤਿਹਾਸਕਾਰਾਂ ਨੇ ਲਿਖਿਆ ਕਿ ਜਿਹੜੇ ਸਿੰਘ ਭੁੱਖਾਂ ਦੇ ਨਾਲ ਪਹਿਲਾਂ ਹੀ ਖਤਮ ਹੋਏ, ਸਰੀਰ ਜਿਹੜੇ ਪਿੰਜਰੇ ਬਣੇ ਹੋਏ, ਉਨ੍ਹਾਂ ਦੇ ਪੇਟ ਚੀਰੇ ਇਨ੍ਹਾਂ ਨੇ। पेट कड के विचो आंदरा बाहर कड़िया भी इन्होंने सोने दिया मोहरा अंदर खादिया हुई इन्हों के पेट के विच ने चीर के बाहर कड़ी है। इथों तक भी सिंघां नू इन्हां दुश्मनां दे क्रोपी दा सामना करना पिया। एदां जिहड़े भुखे सन कई गिरफ्तार हो गए
गयो बीच ते बंदा जाए
और बाबा बंदा सिंह जी बहादुर नू भी जा करके विचों पकड़ के गिरफ्तार कर लिया गया।
दो पिंजरा दृढ़ कर लाए
तकरीबन दो कु सौ सिंघां दे समेत बंदा सिंह बहादुर नू अंदरों पकड़िया। बाकी होर भी ना आख्या भी 200 कला लैके जावांगे दिल्ली फरक्शियर दे कोल ते बेइज्जती होवेगी। इन्हां ने होर भी पिंडां नगरां दे विचों कई सिंघां नूं पकड़िया ते कुल गिणती उन्हां दी 700 कर ली। और बाबा बंदा सिंह जी बहादुर नूं एक लोहे दे पिंजरे विच इन्हां ने कैद किया। इन्हां नूं इह सी कि बंदा करामाती है अजबतवान है किते उड ना जावे। तुरकां नूं इह सी वी लोहे दे पिंजरे विच कोई करामात कोई मंत्र जंतर नहीं चलदा। इस करके इन्हां ने बाबा बंदा सिंह जी बहादुर नूं इक लोहे दे पिंजरे विच पा के हाथी ते रख लिया।
जिस मैं पाए कैद कर लीन
लोहे दे इक पिंजरे दे विच बेड़ियां विच जकड़ के बाबा बंदा सिंह जी बहादुर नूं गिरफ्तार कर लिया। नाल जिन्ने सिंह सन ओह भी पकड़ के गिरफ्तार कर ले।
अपर जेल सब को तै कीन
होर भी जिन्ने सन उत्थे नाल दे साथी सारे कैद कर ले।
लेकर पातशाह के तीर
इहनां 700 सिंघां दे समेत बाबा बंदा सिंह जी बहादुर नूं गुरदास नंगल दी गढ़ी तो लै के ये दिल्ली पहुंचे ने। बादशाह फरक्शियर उस वेले हिंदुस्तान दा बादशाह सी। बहादुर शाह दी मौत हो चुकी सी। फरक्शियर उस वेले हिंदुस्तान दे उत्ते हकूमत करदा सी। तो फरक्शियर बादशाह दे कोले नू लेके गए।
पहुंचत पए अधिक पद पीर
बहुत सारे सूरमिया नू नाल लेके दिल्ली दे बाजारां विच जुलूस कढ़िया गया और एक नेजे दे उत्ते अगे बिल्ली टंग के लेके गए कि असी खालसे दी बिल्ली तक नहीं छड़ी बिल्ली भी मार मुकाई है। बिल्ली नेजे ते टंग के ना जुलूस कढ़िया बाजारां दे विच कि असी खालसे दी बिल्ली तक नहीं छड़ी वह भी मार मुकाई है। पर खालसा तो सुमेवाणी नदी है खालसा जी। जिन्ना अगे शहीद करते ने उन्ने दुगने चौगने होर पैदा हो जाते ने। यह खालसे की मर्यादा है। यह खालसा पंथ ही महाराज जी ने ऐसा अपने हथी साजिया। बड़े बड़े अबदाली नादर वर्गिया ने आख्या असी खत्म ही कर दिता खालसा रहन ही नहीं दिता। मीर मन्नू वर्गिया ने जकरीए वर्गिया ने पर जिन्ने खत्म करते सी उन्ने होर पैदा हो जाते सन। सुमेवाणी नदी है खालसा। तो इन्हां 700 सिंघां दे समेत बाबा बंदा सिंह जी बहादुर नूं दिल्ली लिजाया गया। यही दिन सी खालसा जी जिहड़े आ चल रहे ने ना हुण इन्हां दिनां दा ही वाकियात है। आउण वाले दिनां विच शायद मेरे ख्याल 24 तरीक नूं बाबा जी दा शहीदी दिहाड़ा भी आ रहा। 300 साला जिहड़ा है वह दिल्ली दी धरती ते मनाया जा रहा है। तो बाबा बंदा सिंह जी बहादुर दे नाल इन्हां सिंघां नूं लिजाया गया। फरक्शियर बादशाह कोल पेश कीता गया।
कीतक मास कैद मैं रखा
कुछ महीने कहिंदे कैद विच रखिया गया बाबा बंदा सिंह जी बहादुर दे समेत सिंघां नूं।
हुण पातशाह हुक्मे अस पाखा
फिर बादशाह फरक्शियर ने हुक्म कीता
इस बिलोकन निकट हकारा
कहिंदा बंदा सिंह बहादुर नूं बुलाओ मैं उन्हूं वेखना चाहुंदा हां।
शाह संग बंदे सो चारा
बाबा बंदा सिंह जी बहादुर फरक्शियर कोल आए। फरक्शियर ने बाबा बंदा सिंह जी बहादुर नू कहा
मुझको कह कह लिया ए अधूर
कहण लगा भी तेनू कैद कीता। बाबा जी कहण लगे बाबा बंदा सिंह जी फरक्शियर बादशाह मैनू पकड़ के कैद करके तेरे को लियांदा गया है।
ऐसो तो किस मकदूर
कहदा ऐसी केदे विच ताकत सी के कोई मैनू पकड़ सकदा मैनू कैद कर सकदा।
कोई न सके मार मुझ चाहे
मैनू कोई मारन दी ताकत नहीं सी रख सकदा मैनू कोई मार नहीं सी सकदा।
अपनी बात आप बिगड़ाई
ता मैं अपनी गल आप बिगड़ाई। बाबा बंदा सिंह जी बहादुर नू इस गल दा इलम सी के मेरे ਕੋਲੋਂ ਕੁਝ ਗਲਤੀਆਂ ਹੋਈਆਂ ਨੇ। ਕਲਗੀਧਰ ਜੀ ਦੇ ਹੁਕਮ ਦੀ ਮੈਂ ਅਦੂਲੀ ਕੀਤੀ ਉਹਨਾਂ ਕਿਹਾ ਸੀ ਜੋ ਬਚਨ ਉਹਨਾਂ ਕਹੇ ਸੀ ਮੈਂ ਉਸੇ ਤਰ੍ਹਾਂ ਨਹੀਂ ਚੱਲਿਆ। ਉਹਨਾਂ ਦੇ ਬਚਨਾਂ ਦੀ ਆਗਿਆ ਅਨੁਸਾਰ ਬਾਬਾ ਜੀ ਅਖੀਰ ਦੇ ਵਿੱਚ ਜਿਹੜੀ ਬਾਬਾ ਜੀ ਦੀ ਸ਼ਹਾਦਤ ਹੋਈ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ, ਉਹ ਲਸਾਨੀ ਸ਼ਹਾਦਤ ਹੈ। ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਅਖੀਰ ਦੇ ਵਿੱਚ ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਹੈ, ਇੱਕ ਪੂਰਨ ਗੁਰਸਿੱਖਾਂ ਵਾਲੀ ਸ਼ਹੀਦੀ ਪ੍ਰਾਪਤ ਕੀਤੀ ਹੈ। ਜਿੰਨੇ ਪਹਿਲਾਂ ਉਹਨਾਂ ਦੇ ਕੋਲੋਂ ਕੁਝ ਗਲਤੀਆਂ ਹੋਈਆਂ, ਉਹ ਬਾਬਾ ਜੀ ਨੇ ਉਹਨਾਂ ਦਾ ਪਛਤਾਵਾ ਵੀ ਕੀਤਾ, ਅਖੀਰ ਦੇ ਵਿੱਚ ਪੂਰਨ ਤੌਰ ਤੇ ਗੁਰੂ ਕਲਗੀਧਰ ਨੂੰ ਸਮਰਪਿਤ ਹੋ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਉਹਨਾਂ ਦੀ ਸ਼ਹੀਦੀ ਬੇਦਾਗ ਹੈ, ਉਹਨਾਂ ਦੀ ਸ਼ਹੀਦੀ ਤੇ ਕਿਸੇ ਪ੍ਰਕਾਰ ਦਾ ਕੋਈ ਦਾਗ ਨਹੀਂ ਹੈ। ਹਾਂ, ਜੀਵਨ ਕਾਲ ਵਿਚ ਵਿਚਰਦਿਆਂ ਕੁਝ ਆਪਸੀ ਮਤ ਭੇਦ ਪੰਥ ਦੇ ਨਾਲ ਜ਼ਰੂਰ ਹੋਏ, ਪਰ ਉਹਨਾਂ ਦੀ ਸ਼ਹੀਦੀ ਨੂੰ ਹਰ ਇੱਕ ਸਿੱਖ ਸਤਿਕਾਰ ਦੇ ਨਾਲ ਸੀਸ ਝੁਕਾਉਂਦਾ, ਨਮਸਕਾਰ ਕਰਦਾ ਹੈ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿ ਰਹੇ ਨੇ ਫਰਕਸ਼ੀਅਰ ਬਾਦਸ਼ਾਹ ਨੂੰ ਕਿ ਮੈਨੂੰ ਕੌਣ ਪਕੜ ਸਕਦਾ ਸੀ, ਇਹ ਤਾਂ ਮੇਰੀਆਂ ਕੁਝ ਆਪਣੀਆਂ ਕਮੀਆਂ ਸਨ, ਮੇਰੀਆਂ ਆਪਣੀਆਂ ਹੀ ਕੁਝ ਗਲਤੀਆਂ ਸਨ।
ਜਿਸ ਗੁਰ ਨੇ ਸਲਤਨਤ ਦੀਨ,
ਜਿਸ ਗੁਰੂ ਪਾਤਸ਼ਾਹ ਨੇ ਆਹ ਜਿਹੜੀ ਰਾਜ ਭਾਗ ਤੁਹਾਡੇ ਕੋਲ ਹੈ ਨਾ ਬਾਦਸ਼ਾਹ, ਇਹ ਰਾਜ ਭਾਗ ਸਤਿਗੁਰਾਂ ਦੇ ਦਿੱਤੇ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਬਾਦਸ਼ਾਹੀ ਦਿੱਤੀ ਸੀ, ਤੇਰੇ ਤੋਂ ਪਹਿਲਾਂ ਬਹਾਦਰ ਸ਼ਾਹ ਬਾਦਸ਼ਾਹ ਨੂੰ ਜਿਹੜੀ ਬਾਦਸ਼ਾਹੀ ਮਿਲੀ ਹੈ ਉਹ ਵੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਤੀ ਹੈ।
ਇਸ ਪ੍ਰਭ ਨੇ ਮੋਕੋ ਬਡਕੀਨ,
ਉਸੇ ਗੁਰਦੇਵ ਨੇ ਮੈਨੂੰ ਵਡਿਆਈ ਦਿੱਤੀ ਹੈ, ਜਿਹੜੇ ਗੁਰਦੇਵ ਨੇ ਤੁਹਾਨੂੰ ਬਾਦਸ਼ਾਹੀ ਦਿੱਤੀ ਹੈ ਉਸੇ ਗੁਰੂ ਪਾਤਸ਼ਾਹ ਨੇ ਮੈਨੂੰ ਵੱਡਾ ਬਣਾਇਆ, ਮੈਨੂੰ ਵਡਿਆਈ ਦਿੱਤੀ ਹੈ।
ਤਿੰਨ ਕੇ ਬਚਨ ਬਿਖੈ ਮੈਰੇ ਤੋ ਏਤਕ ਸੰਕਟ ਮੈਂ ਸਹਿਓ,
ਮੈਂ ਉਹਨਾਂ ਦੇ ਬਚਨ ਵਿਚ ਨਹੀਂ ਚੱਲਿਆ, ਪੂਰਨ ਤੌਰ ਤੇ ਉਹਨਾਂ ਦੇ ਬਚਨ ਨਹੀਂ ਪਾਲੇ। ਉਹਨਾਂ ਕਿਹਾ ਸੀ ਗ੍ਰਿਸਤੀ ਨਾ ਹੋਈ, ਮੈਂ ਉਹ ਵੀ ਹੋਇਆ। ਉਹਨਾਂ ਕਿਹਾ ਸੀ ਗੁਰੂ ਘਰ ਦੀ ਮਰਿਆਦਾ ਨਾ ਬਦਲੀ, ਗੁਰੂ ਪੰਥ ਦੇ ਤਾਬਿਆਂ ਹੋ ਕੇ ਚੱਲੀ, ਮੈਂ ਉਹ ਵੀ ਬਚਨ ਨਾ ਮੰਨਿਆ, ਆਪਣੀਆਂ ਮਰਿਆਦਾਵਾਂ ਚਲਾ ਲਈਆਂ, ਆਪਣੀਆਂ ਰੀਤੀਆਂ ਚਲਾ ਲਈਆਂ। ਇਸ ਕਰਕੇ ਹੇ ਬਾਦਸ਼ਾਹ, ਮੇਰੇ ਤੇ ਏਡਾ ਵੱਡਾ ਭਾਰੀ ਸੰਕਟ ਆਇਆ, ਮੈਨੂੰ ਇਹ ਸੰਕਟ ਸਹਿਣਾ ਪੈ ਰਿਹਾ।
ਸਬਤ ਬਰਕ ਤੇਰੀ ਬੈ ਜਾਨ,
ਹੇ ਬਾਦਸ਼ਾਹ ਤੇਰੀ ਕੋਈ ਉਮਰ ਬਹੁਤੀ ਵਡੇਰੀ ਨਹੀਂ ਹੈ, ਤੇਰਾ ਵੀ ਥੋੜਾ ਹੀ ਸਮਾਂ ਹੈ।
ਸ੍ਰੀ ਗੁਰ ਕਰਿਓ ਤੋਏ ਸੁਲਤਾਨ,
ਇਹਨੂੰ ਗੁਰੂ ਨੇ ਹੀ ਬਾਦਸ਼ਾਹ ਬਣਾਇਆ, ਇਹ ਬਾਦਸ਼ਾਹੀਆਂ ਜਿਹੜੀਆਂ ਤੁਹਾਡੇ ਕੋਲ ਨੇ ਵੀ ਗੁਰੂ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਨੇ।
ਮੋਏ ਮਰਨ ਪਿੱਛੇ 8 ਦਿਨ ਮੈਂ, ਤੇਰੀ ਮ੍ਰਿਤੂ ਹੋਏ ਲੱਖ ਮਨ ਮੈਂ,
ਇਹ ਬਾਦਸ਼ਾਹ ਮੇਰੇ ਸ਼ਹੀਦ ਹੋਣ ਤੋਂ ਬਾਅਦ ਕੁਝ ਸਮਾਂ ਬਾਅਦ ਤੇਰੀ ਵੀ ਮੌਤ ਹੋ ਜਾਣੀ ਹੈ, ਤੂੰ ਵੀ ਕੋਈ ਬਹੁਤਾ ਲੰਮਾ ਸਮਾਂ ਇਸ ਸੰਸਾਰ ਵਿਚ ਨਹੀਂ ਜੀਵਣਾ।
ਜਬ ਤੂੰ ਮਰੇ ਜਾਏ ਜਮ ਧਾਮ,
ਜਦੋਂ ਤੂੰ ਮਰੇਗਾ ਮਰ ਕੇ ਜਮ ਧਾਮ ਨੂੰ ਜਾਵੇਗਾ,
ਵਿਗੜੇ ਅਮਨੀ ਰਾਜ ਤਮਾਮ,
ਤੇਰੀ ਧਰਤੀ ਦਾ ਸਾਰਾ ਰਾਜ ਵਿਗੜ ਜਾਏਗਾ, ਇੱਕ ਵਾਰੀ ਹਿੰਦੁਸਤਾਨ ਦੇ ਰਾਜ ਦੇ ਵਿਚ ਹਲ ਚਲ ਮਚ ਜਾਏਗੀ।
ਦਿਨ ਪ੍ਰਤੀ ਨਸੇ ਤੇਜ ਤੁਰਕਾਨਾ,
ਦਿਨ ਪ੍ਰਤੀ ਦਿਨ ਤੁਹਾਡਾ ਤੁਰਕਾਂ ਦਾ ਜਿਹੜਾ ਤੇਜ ਪ੍ਰਤਾਪ ਹੈ ਹੁਣ ਨਸ਼ਟ ਹੋਣਾ ਸ਼ੁਰੂ ਹੋ ਗਿਆ, ਨਸ਼ਟ ਹੀ ਹੁੰਦਾ ਚਲਾ ਜਾਏਗਾ।
ਸੁਣ ਤੋ ਫਰਕਸ਼ੀਅਰ ਮਖਾਨਾ,
ਇਹ ਸੁਣ ਕੇ ਬਾਦਸ਼ਾਹ ਫਰਕਸ਼ੀਅਰ ਬੋਲਿਆ,
ਇਸ ਕੋ ਮਾਰੋ ਵੈਰ ਲਿਜਾਏ, ਅਪਰ ਜੇ ਗਏ ਲੋਕ ਸਮਝਾਏ,
ਕਹਿਣ ਲੱਗਾ ਇਹਨੂੰ ਪਕੜ ਕੇ ਮਾਰੋ, ਇਹਨੂੰ ਤਸੀਹੇ ਦਿਓ, ਮੁਸਲਮਾਨ ਬਣਾਓ ਜੇ ਬਣਦਾ। ਕਹਿੰਦੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਦੇ ਜਿਹੜੇ ਸਾਥੀ ਸਨ ਉਹਨਾਂ ਵਿਚੋਂ ਰੋਜ਼ 100 ਸਾਥੀਆਂ ਨੂੰ ਬਾਹਰ ਦਿੱਲੀ ਦੇ ਚੌਂਕ ਵਿਚ ਲਿਜਾਇਆ ਜਾਂਦਾ ਤੇ ਸ਼ਹੀਦ ਕੀਤਾ ਜਾਂਦਾ। ਉਸ ਵੇਲੇ ਦੇ ਅੰਗਰੇਜ਼ ਲਿਖਾਰੀ ਜਿਨ੍ਹਾਂ ਨੇ ਅੱਖਾਂ ਨਾਲ ਉਹਨਾਂ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਵੇਖਿਆ, ਉਹ ਲਿਖਦੇ ਤੇ ਹੈਰਾਨੀ ਨਾਲ ਲਿਖਦਿਆਂ ਕਹਿੰਦੇ ਨੇ, ਕਹਿੰਦੇ ਜਦੋਂ ਉਹਨਾਂ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਵੇਖਦੇ ਆ ਤੇ ਵੇਖ ਕੇ ਕਹਿੰਦਾ ਹੈਰਾਨੀ ਹੁੰਦੀ ਹੈ ਵੀ ਇੱਕ ਇੱਕ ਸਿੰਘ ਜਦੋਂ ਜਲਾਦ ਕੋਲ ਜਾਂਦਾ, ਸਿੰਘ ਆਪਸ ਵਿਚ ਲੜਦੇ ਨੇ ਔਰ ਕਹਿੰਦੇ ਪਹਿਲਾਂ ਮੈਂ ਸ਼ਹੀਦ ਹੋਣਾ, ਦੂਜਾ ਕਹਿੰਦਾ ਪਹਿਲਾਂ ਮੈਂ ਸ਼ਹੀਦ ਹੋਣਾ, ਤੇ ਜਲਾਦ ਨੂੰ ਕਹਿੰਦੇ ਨੇ ਹੇ ਮੁਕਤੀ ਦਾਤਾ ਪਹਿਲਾਂ ਮੈਨੂੰ ਮੁਕਤੀ ਦੇ। ਕਹਿੰਦਾ ਇਹੋ ਜਿਹੇ ਨਿਰਖੌਫ ਜਿਨ੍ਹਾਂ ਨੂੰ ਮੌਤ ਦਾ ਡਰ ਹੀ ਨਹੀਂ, ਜਿਨ੍ਹਾਂ ਨੂੰ ਮੌਤ ਦਾ ਭੈ ਹੀ ਨਹੀਂ ਹੈ, ਇੱਦਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬੜੇ ਭਾਰੀ ਤਸੀਹੇ ਦਿੱਤੇ ਗਏ।
ਸਨੇ ਸਨੇ ਸਭ ਕੋ ਮਰਵਾਵੋ।
ਸਨੇ ਸਨੇ ਬਾਦਸ਼ਾਹ ਕਹਿੰਦਾ ਸਾਰਿਆਂ ਨੂੰ ਮਰਵਾ ਦਿਓ ਜਿੰਨੇ ਨਾਲ ਪਕੜੇ ਹੋਏ ਨੇ,
ਕੋਈ ਨਾ ਬਚਿਆ ਪ੍ਰਾਣ ਗਵਾਵੋ,
ਇਹਨਾਂ ਚੋਂ ਕੋਈ ਵੀ ਜਿਉਂਦਾ ਨਹੀਂ ਬਚਣਾ ਚਾਹੀਦਾ, ਸਾਰੇ ਖਤਮ ਕਰ ਦਿੱਤੇ ਜਾਣ।
ਖੈਰ ਨਿਕਾਸੀਓ ਬੰਦਾ ਮਾਰਿਓ।
ਏਦਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬਾਹਰ ਚੌਂਕ ਚ ਲਿਆ ਕੇ ਸਾਰਿਆਂ ਦੇ ਸਾਹਮਣੇ ਜਮੂਰਾਂ ਨਾਲ ਬਾਬਾ ਜੀ ਦੇ ਸਰੀਰ ਦਾ ਮਾਸ ਨੋਚਿਆ ਗਿਆ, ਅੱਖਾਂ ਕੱਢ ਦਿੱਤੀਆਂ ਗਈਆਂ, ਹੱਥ ਪੈਰ ਕੱਟ ਦਿੱਤੇ ਗਏ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ। ਤੇ ਫਰਕਸ਼ੀਰ ਬਾਬਾ ਬੰਦਾ ਸਿੰਘ ਜੀ ਨੂੰ ਪੁੱਛਦਾ, ਉਹ ਕਹਿੰਦਾ ਤੂੰ ਕਿਸ ਮਿੱਟੀ ਦਾ ਬਣਿਆ, ਤੇਰੇ ਸਰੀਰ ਨੂੰ ਨੋਚ ਕੇ ਰੱਖ ਦਿੱਤਾ, ਚਮੜਾ ਤੇਰਾ ਤਨ ਨਾਲੋਂ ਵੱਖਰਾ ਕਰਕੇ ਰੱਖ ਦਿੱਤਾ, ਤੂੰ ਰੰਚਕ ਭਰ ਵੀ ਚਿਹਰੇ ਤੇ ਤੇਰੇ ਕੋਈ ਸ਼ਿਕਨ ਨਜ਼ਰ ਨਹੀਂ ਆਉਂਦੀ, ਤੇਰੇ ਮੂੰਹ ਤੋਂ ਕਦੇ ਸੀ ਨਹੀਂ ਮੈਂ ਸੁਣੀ, ਤੂੰ ਉਸੇ ਤਰ੍ਹਾਂ ਡੋਲ ਬੈਠਾ, ਤੇਰਾ 5 ਵਰ੍ਹਿਆਂ ਦਾ ਬੱਚਾ ਤੇਰੀ ਗੋਦ ਚ ਰੱਖ ਕੇ ਉਹਦਾ ਕਲੇਜਾ ਕੱਢ ਕੇ ਤੇਰੇ ਮੂੰਹ ਵਿਚ ਤੁੰਨਿਆ ਗਿਆ, ਫਿਰ ਵੀ ਤੂੰ ਅਡੋਲ ਬੈਠਾ ਰਿਹਾ, ਤੂੰ ਕਿਸ ਮਿੱਟੀ ਦਾ ਬਣਿਆ? ਤੋ ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ, ਆਖਿਆ ਫਰਕਸ਼ੀਅਰ, ਤੂੰ ਆਪਣੇ ਕਿਲੇ ਵਿਚ ਬੈਠਾ ਹੋਵੇ ਤੇ ਕਿਲੇ ਦੀਆਂ ਕੰਧਾਂ ਨੂੰ ਕੋਈ ਕੁੱਟੀ ਜਾਵੇ, ਮਾਰੀ ਜਾਵੇ, ਇੱਟਾਂ ਤੋੜੀ ਜਾਵੇ, ਕਿ ਅੰਦਰ ਬੈਠੇ ਨੂੰ ਤੈਨੂੰ ਦਰਦ ਹੋਵੇਗੀ? ਕਹਿੰਦਾ ਨਹੀਂ, ਮੈਂ ਤਾਂ ਅੰਦਰ ਬੈਠਾ। ਬਾਬਾ ਜੀ ਕਹਿੰਦੇ ਇਹ ਮੇਰਾ ਵੀ ਸਰੀਰ ਕਿਲਾ ਹੈ, ਮੈਂ ਇਹਦੇ ਅੰਦਰ ਆਤਮਾ ਸਵਰੂਪ ਹਾਂ, ਮੇਰੇ ਸਰੀਰ ਰੂਪੀ ਕਿਲੇ ਨੂੰ ਭਾਵੇਂ ਬੋਟੀ ਬੋਟੀ ਕਰ ਦੇ, ਮੈਨੂੰ ਅੰਦਰ ਬੈਠੇ ਨੂੰ ਕਿਸੇ ਪ੍ਰਕਾਰ ਦਾ ਕੋਈ ਦਰਦ ਕੋਈ ਪੀੜਾ ਨਹੀਂ, ਕਿਉਂਕਿ ਜੋ ਮੇਰਾ ਸਰੂਪ ਹੈ, ਹੇ ਫਰਕਸ਼ੀਅਰ, ਮੇਰੇ ਉਸ ਸਰੂਪ ਨੂੰ ਤੇਰਾ ਸ਼ਸਤਰ ਕੋਈ ਕੱਟ ਨਹੀਂ ਸਕਦਾ, ਨਾ ਉਹਨੂੰ ਅੱਗ ਜਲਾ ਸਕਦੀ ਹੈ, ਤੇਰੀਆਂ ਇਹ ਫੌਜਾਂ ਮੇਰੇ ਉਸ ਸਰੂਪ ਤੱਕ ਪਹੁੰਚ ਨਹੀਂ ਸਕਦੀਆਂ, ਔਰ ਜਿਹੜਾ ਸਰੂਪ ਮੇਰਾ ਹੈ, ਮੇਰੇ ਉਸ ਸਰੂਪ ਦਾ ਜਿਹੜਾ ਗਿਆਨ ਹੈ, ਉਹ ਮੈਨੂੰ ਮੇਰੇ ਬਾਜਾਂ ਵਾਲੇ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਗਿਆਨ ਨੂੰ ਪ੍ਰਾਪਤ ਕਰਕੇ ਸਰੀਰ ਨਾਲ ਮੇਰਾ ਹੁਣ ਕੋਈ ਸਨੇਹ ਨਹੀਂ ਰਿਹਾ। ਏਦਾਂ ਅਨੇਕਾਂ ਤਸੀਹੇ ਦੇ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਹੀਦ ਕੀਤਾ ਗਿਆ।
ਸਿੱਖ ਸੰਗਤ ਸੁਣ ਕੇ ਦੁੱਖ ਪਾਇਓ,
ਸਾਰੀਆਂ ਸਿੱਖ ਸੰਗਤਾਂ ਵਿਚ ਬੜਾ ਭਾਰੀ ਡਾਢਾ ਦੁੱਖ ਹੋਇਆ ਬੰਦੇ ਦੀ ਸ਼ਹੀਦੀ ਦਾ।
ਮਾਤਾ ਸੁੰਦਰੀ ਠੀਕ ਚੱਲ ਗਏ?
ਮਾਤਾ ਸੁੰਦਰੀ ਜੀ ਉਸ ਵੇਲੇ ਦਿੱਲੀ ਵਿਚ ਹੀ ਸਨ, ਤੋ ਸਿੰਘ ਕੁਝ ਮਾਤਾ ਸੁੰਦਰੀ ਜੀ ਦੇ ਕੋਲ ਸਿੱਖ ਗਏ।
ਸਭ ਕਰ ਜੋਰ ਮਕਾਨਤ ਪਏ,
ਸਾਰੇ ਸਿੱਖਾਂ ਨੇ ਹੱਥ ਜੋੜ ਕੇ ਮਾਤਾ ਸੁੰਦਰੀ ਜੀ ਨੂੰ ਬੇਨਤੀ ਕੀਤੀ।
ਕਾਨ ਸਿੰਘ ਬਾਬਾ ਵਿਚ ਕੈਦ,
ਕਹਿਣ ਲੱਗੇ ਮਾਤਾ ਜੀ ਬਾਬਾ ਕਾਨ ਸਿੰਘ ਜੀ ਕੈਦ ਦੇ ਵਿਚ ਹਨ। ਮਾਤਾ ਸੁੰਦਰੀ ਜੀ ਵੀ ਚਾਹੁੰਦੇ ਸਨ ਕਿ ਬੰਦੇ ਬਹਾਦਰ ਤੋਂ ਬਾਅਦ ਕੋਈ ਐਸਾ ਜਰਨੈਲ ਚਾਹੀਦਾ ਜਿਹੜਾ ਪੰਥ ਦੀ ਵਾਗ ਡੋਰ ਸੰਭਾਲ ਸਕੇ, ਪੰਥ ਦੀ ਮਰਿਆਦਾ ਨੂੰ ਅੱਗੇ ਚਲਾ ਸਕੇ, ਜਿਹੜੀ ਮੁਹਿੰਮ ਗੁਰੂ ਕਲਗੀਧਰ ਨੇ ਸ਼ੁਰੂ ਕੀਤੀ ਹੈ ਅੱਗੇ ਚੱਲ ਸਕੇ। ਇਸ ਕਰਕੇ ਸਿੱਖਾਂ ਨੇ ਮਾਤਾ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਬੰਦੇ ਬਹਾਦਰ ਤੋਂ ਬਾਅਦ ਅਗਰ ਇਸ ਵੇਲੇ ਕੋਈ ਜਰਨੈਲ ਦਿਸਦਾ ਤਾਂ ਉਹ ਬਾਬਾ ਕਾਨ ਸਿੰਘ ਜੀ ਹਨ, ਉਹ ਨਜ਼ਰ ਆਉਂਦੇ ਨੇ ਜਿਹੜੇ ਅੱਗੇ ਪੰਥ ਦੀ ਮਰਿਆਦਾ ਚਲਾ ਸਕਦੇ ਨੇ। ਤੋ ਮਾਤਾ ਜੀ ਨੂੰ ਆ ਕੇ ਸਿੰਘਾਂ ਨੇ ਬੇਨਤੀ ਕੀਤੀ ਕਿ ਮਾਤਾ ਜੀ ਬਾਬਾ ਕਾਨ ਸਿੰਘ ਜੀ ਵੀ ਇੱਥੇ ਕੈਦ ਵਿਚ ਹਨ,
ਜਿਨਕੇ ਛੁੱਟਣ ਕੀ ਨਹੀਂ ਉਮੀਦ,
ਕਿਉਂਕਿ ਸਾਰੇ ਸਾਥੀਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਤੇ ਬਾਬਾ ਕਾਨ ਸਿੰਘ ਜੀ ਦੇ ਵੀ ਛੁੱਟਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ।
ਮਾਰਨ ਹੁਕਮ ਸੰਬੰਧੀ ਛਾਓ,
ਬਾਦਸ਼ਾਹ ਨੇ ਸਭ ਨੂੰ ਮਾਰਨ ਦਾ ਹੁਕਮ ਕੀਤਾ ਹੋਇਆ, ਉਹਨੇ ਹੁਕਮ ਕੀਤਾ ਕਿ ਕੱਲੇ ਕੱਲੇ ਨੂੰ ਸ਼ਹੀਦ ਕਰ ਦਿੱਤਾ ਜਾਵੇ।
ਮਾਰ ਦਿਓ ਬੰਦਾ ਪਲ ਮਾਓ,
ਤੇ ਮਾਤਾ ਜੀ ਇਹਨਾਂ ਨੇ ਪਾਲਾਂ ਵਿਚ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਮਹਾਨ ਜਰਨੈਲ ਨੂੰ ਸ਼ਹੀਦ ਕਰ ਦਿੱਤਾ ਅਨੇਕਾਂ ਤਸੀਹੇ ਦੇ ਕੇ।
ਸੁਣ ਕੇ ਮਾਤ ਸਬਨ ਤੋਂ ਕਹਿਓ,
ਇਹ ਗੱਲ ਜਦੋਂ ਮਾਤਾ ਸੁੰਦਰੀ ਜੀ ਨੇ ਸਿੱਖਾਂ ਦੀ ਸੁਣੀ ਕਿ ਬਾਬਾ ਕਾਨ ਸਿੰਘ ਜੀ ਨੂੰ ਕਿਸੇ ਤਰੀਕੇ ਛੁਡਾਉਣਾ ਚਾਹੀਦਾ ਤਾਂ ਜੋ ਅੱਗੇ ਪੰਥ ਨੂੰ ਸੰਭਾਲਣ ਵਾਲਾ ਕੋਈ ਜਰਨੈਲ ਉਹ ਰਹਿ ਸਕੇ, ਮਾਤਾ ਜੀ ਦੀ ਵੀ ਇਹ ਸੋਚ ਸੀ ਕਿ ਕੋਈ ਜਰਨੈਲ ਚਾਹੀਦਾ ਪੰਥ ਨੂੰ, ਕੋਈ ਆਗੂ ਚਾਹੀਦਾ, ਬਾਬਾ ਕਾਨ ਸਿੰਘ ਤੋਂ ਇਲਾਵਾ ਇਹੋ ਜਿਹਾ ਹੋਰ ਜਰਨੈਲ ਕਿਹੜਾ ਹੋ ਸਕਦਾ ਹੈ? ਉਸ ਵਕਤ ਮਾਤਾ ਜੀ ਨੇ ਵੀ ਇਹ ਵਿਚਾਰ ਕੀਤੀ,
ਕਾਨ ਸਿੰਘ ਛੁਡਵਾਇਓ ਚਾਹੀਓ,
ਕਹਿਣ ਲੱਗੇ ਮਾਤਾ ਜੀ ਕਿ ਬਾਬਾ ਕਾਨ ਸਿੰਘ ਜੀ ਨੂੰ ਕੈਦ ਚੋਂ ਜ਼ਰੂਰ ਛੁਡਾਉਣਾ ਚਾਹੀਦਾ।
ਜਨਮਿਓ ਗੁਰ ਕੇ ਬੰਸ ਮਝਾਰੇ,
ਬਾਬਾ ਕਾਨ ਕਾਨ ਸਿੰਘ ਜੀ ਗੁਰੂ ਸਾਹਿਬ ਦੇ ਵੰਸ਼ ਚੋਂ ਜੰਮੇ ਨੇ, ਵੱਡੇ ਸਤਿਗੁਰਾਂ ਦੀ ਅੰਸ਼ ਵੰਸ਼ ਵਿਚੋਂ ਹਨ।
ਗੁਣ ਸ਼ੁਭ ਗੁਣ ਜੁਤ ਪਟ ਪੁਜ ਭਾਰੇ,
ਸ਼ੁਭ ਗੁਣਾਂ ਦੇ ਸਹਿਤ ਨੇ ਬਾਬਾ ਕਾਨ ਸਿੰਘ ਜੀ, और बड़े बलवान ने, सूरमे ने, योधे ने, जिन्या मल्ला बंदे बहादुर ने मारिया ने, चाहे वह समाणा मारिया, चाहे सडोरा मारिया, चाहे सरहंद ते फतेह कीती है, जिन्या भी छोटिया वड्डिया मल्ला बंदे बहादुर ने मारिया ने, उन्हां सारिया मल्ला च बाबा कान सिंह जी उन्हां दे नाल रहे ने। इस करके उन्हां नूं सारा भेत है कि किवें लड़ाई करी दी है, किवें जंग करीदा है, सारी मर्यादा दा बाबा कान सिंह जी नूं पता है।
नाता ते शिरोण पलै जिस थाए,
बाबा कान सिंह जी गुरु घर दी अंश वंश विचों हन, जे उन्हां दा खून जमीन ते डुलिया
बड़े अपराध होए तै जाए,
बड़ा वड्डा भारी पाप होवेगा, गुरु वंश नूं मारन दा बड़ा वड्डा पाप होवेगा।
सिंघन की सिक्खी माए,
और सिंघां दी जिहड़ी सिक्खी है,
परै तवाउत मिटै
नाए, इस प्रकार नाल फर्क पै जाएगा और ये फर्क मिटेगा नहीं।
दसम गुरु को रेओ हजूर, याति करो उपाय जरूर।
इस करके दसवें पातशाह दे हजूर भी रहे ने, बाबा कान सिंह जी नूं सारी मर्यादा दा पता भी है। इस करके बाबा कान सिंह जी नूं हर हिले तुरकां दी जिहड़ी कैद है, उस कैद चो छुड़ाना चाहिदा है।
हुण माता की आयत सारी,
माता सुंदरी जी दी आग्या दिल्ली दे सिखां ने सुनी है।
घन जतन अनेक बिचारे,
और सिख विचार करन लगे, यतन करन लगे, किस तरीके नाल बाबा कान सिंह जी नूं छुड़ाया जावे।
सब कट्ठे होए तांसेदारे,
जिथे बाबा कान सिंह जी नूं कैद कीता होया सी, सारे दिल्ली दे सिख इकट्ठे हो के उस जगह ते गए।
होते जै कैदी सारे,
जिथे होर भी बहुत सारे सिखां नूं कैद कीता होया सी,
खरे होए उच्चे तै कहे,
उत्थे जा के उच्ची आवाज दे विच बोले, कहण लगे
नाम कान सिंह किस को आए,
विच आवाज मारी क्योंकि सिखां नूं पता नहीं सी कान सिंह कौन है। आवाज मारी सिखा ने जाके भी तुहाडे चो कान सिंह कौन है,
उनकर कान सिंह तै आयो।
तो बाबा कान सिंह जी उस वेले सुन के उस सिखा दे कोल आए,
श्री उपोर टिक सबन जनायो,
दरवाजे कोल आके सारिया नु जनाया के मेरा नाम कान सिंह है।
आवत सिंघन पिख्यो मुलाना,
बाबा कान सिंह जी नु वेख्या, सिंघा ने पछाण लिया, इन्हे नु एक मुलाना सी जेदी निगरानी सी कैद खाने दे उते, उनू आउंदिया वेखिया सिखा ने,
मुख दबाए गया गाड माना,
कहन लगे उस वेले ओदा मुंह दब लिया मुलाने दा, ते ओदा मुंह दब के मुलाने नू चंगी तरह काबू करके मुंह घुट के कि ओ रोला ना पा सके कोल लै गए।
कारागृह में जियो तकाए, कान सिंह लीनस निकसाए,
एकदम हफड़ा दफड़ी जी मच गई, की कीता भी उन्होंने बंदे गिने हुए सन भी इन्ने कैदी ने, ओदा मुंह मादक बन के ना मुलाने दा, मुलाने नूं धक के कैदियां विच पा दिता, ते कान सिंह नूं उन्हां दी जगह ते बाहर कढ लिया। सिखां ने इन्नी दलेरी कीती,
रथ चढ़ाए अछादन कीना,
और एक रथ दे उत्ते चढ़ा के कान सिंह नूं कपड़िया नाल ढक लिया कि किसे नूं पता ना लगे कि असीं किसे सिंह नूं लै के जा रहे हां।
तोरन तोर अंगारी दीन,
छेती नाल उस कैद खाने चो निकल के कढ के दूर तक लै गए।
दोए सिख चले संग मैं जाए,
पहले दो सिख जेड़े सन नाल नाल चले जा रहे ने,
जे उत्तर देत बताए,
और जेड़ा कोई जवाब सवाल करदा वो जवाब देंदे हन।
नर मिसाल की ए है दारा,
और कहंदे वस्त्रां नाल ढकिया होया सी कान सिंह बाबा जी नूं, अगर कोई पुछदा भी ये किनू लै के जा रहे हो, कोई पुछ गिछ करदा रस्ते दे विच रथ ते सवार, ते वो जेड़े दो सिख सन सादे लिबास दे विच, ओ कहंदे जी किसे विशाल नर दी दारा है।
ए मुसले गमने सबन मजारा,
एदा भाई कान सिंह जी नूं विचों सारिआं दे कढ के बड़ी फुरती दे नाल, जुगती मुक्ति दे नाल उस कैद खाने च सिंह लै के चले गए।
कान सिखन के घर लै गए,
जिथे दिल्ली च सिखां दे घर सन, ਉੱਥੇ ਬਾਬਾ ਤਾਨ ਸਿੰਘ ਜੀ ਨੂੰ ਲੈ ਕੇ ਗਏ।
ਤਾਨ ਸਿੰਘ ਤਬ ਬੂਜਤ ਭਏ।
ਉਸ ਵੇਲੇ ਬਾਬਾ ਤਾਨ ਸਿੰਘ ਜੀ ਪੁੱਛਣ ਲੱਗੇ
ਕੌਣ ਮੇਲ ਕੀ ਸੰਗਤ ਆ।
ਬਾਬਾ ਜੀ ਨੇ ਪੁੱਛਿਆ ਭਾਈ ਇੱਥੇ ਕਿਹੜੇ ਮੇਲ ਦੀ ਸੰਗਤ ਹੈ।
ਸੁਣ ਸਾਥੀ ਨੇ ਉੱਤਰ ਕਾ
ਨਾਲ ਦੇ ਸਾਥੀ ਨੇ ਜਵਾਬ ਦਿੱਤਾ
ਰਾਜਾ ਰਾਮ ਮੇਲ ਕੀ ਸੰਗਤ।
ਪਹਿਲੇ ਜੀ ਇੱਥੇ ਰਾਜਾ ਰਾਮ ਮੇਲ ਦੀ ਸੰਗਤ ਹੈ।
ਬੈਠਤ ਹੈ ਕਰਨਿਆਰੀ ਪੰਗਤ।
ਇੱਥੇ ਰਾਜਾ ਰਾਮ ਦੀ ਸੰਗਤ ਹੈ। ਇਹ ਸਾਰੀ ਪੰਗਤ ਵੱਖਰੀ ਲਾ ਕੇ ਬਹਿੰਦੇ ਹਨ।
ਤਾਨ ਸਿੰਘ ਕਹਿ ਮੈਨੂੰ ਉਤਾਰੋ।
ਬਾਬਾ ਤਾਨ ਸਿੰਘ ਜੀ ਨੇ ਆਖਿਆ ਇੱਥੇ ਨਾ ਉਤਾਰੋ ਮੈਨੂੰ ਅੱਗੇ ਲੈ ਚੱਲੋ।
ਅਗਲੀ ਸੰਗਤ ਬਿਕੈ ਸਿਦਾਰੋ।
ਜਿੱਥੇ ਗੁਰੂ ਕੀ ਸੰਗਤ ਹੋਵੇ ਉੱਥੇ ਮੇਰਾ ਉਤਾਰਾ ਕਰਵਾਓ।
ਸਾਡੇ ਉਸੇ ਅੰਦਰ ਅੱਗੇ ਚੱਲੇ।
ਰੱਥ ਦੇ ਵਿੱਚ ਢੱਕੇ ਹੋਏ ਬਾਬਾ ਤਾਨ ਸਿੰਘ ਜੀ ਨੂੰ ਲੈ ਕੇ ਉੱਥੋਂ ਅੱਗੇ ਚਲੇ ਗਏ।
ਦੁੱਤੀ ਜਿਹਾ ਸੰਗਤ ਭਲੀ
ਭਲੀ ਸੰਗਤ ਦਾ ਵਾਸਾ ਸੀ ਉੱਥੇ ਲੈ ਕੇ ਗਏ ਬਾਬਾ ਤਾਨ ਸਿੰਘ ਨੂੰ।
ਦਿਨ ਕੇ ਘਰ ਉਤਾਰੇ ਜਾਏ
ਉਹਨਾਂ ਦੇ ਘਰ ਬਾਬਾ ਤਾਨ ਸਿੰਘ ਜੀ ਨੂੰ ਜਾ ਕੇ ਉਤਾਰਿਆ ਹੈ।
ਬਾਬਾ ਤੋਲੀਨ ਬਚਾਏ
ਬਾਬਾ ਤਾਨ ਸਿੰਘ ਜੀ ਨੂੰ ਬਚਾ ਲਿਆ ਸਿੰਘਾਂ ਨੇ ਸਿੱਖਾਂ ਨੇ ਉਦਮ ਕਰਕੇ ਬਾਬਾ ਤਾਨ ਸਿੰਘ ਜੀ ਨੂੰ ਵਿੱਚੋਂ ਬਚਾ ਲਿਆਂਦਾ।
ਦਿਵਸ ਅਗਲੇ ਸ਼ਾਹ ਬੁਲਾਏ
ਅਗਲੇ ਦਿਨ ਬਾਦਸ਼ਾਹ ਨੇ ਜਿਸ ਵੇਲੇ ਬਾਕੀ ਕੈਦੀਆਂ ਨੂੰ ਬੁਲਾਇਆ
ਹਿਤਕ ਸਿੰਘ ਕੈਦ ਮੈਂ ਆਏ
ਜਿੰਨੇ ਵੀ ਸਿੱਖ ਕੈਦ ਵਿੱਚ ਸਨ ਉਹ ਸਾਰੇ ਆਏ।
ਆਨ ਕਰੇ ਜਬ ਸਿੰਘ ਅਗਾਰੇ
ਉਹ ਸਿੰਘ ਜਦੋਂ ਸਾਰੇ ਬਾਦਸ਼ਾਹ ਫਰਕਸ਼ੀਅਰ ਦੇ ਸਾਹਮਣੇ ਆ ਕੇ ਖਲੋਤੇ
ਬੂਜੇ ਸਭ ਕੋ ਤੁਮੈ ਮਜਾਰੀ
ਪੁੱਛਣ ਲੱਗਾ ਸਾਰਿਆਂ ਵਿੱਚੋਂ ਬਾਦਸ਼ਾਹ ਫਰਕਸ਼ੀਅਰ ਕਹਿਣ ਲੱਗਾ
ਬਾਜ ਸਿੰਘ ਬੜ ਯੋਧਾ ਕੌਣ।
ਕਹਿਣ ਲੱਗੇ ਕਿ ਤੁਹਾਡੇ ਵਿੱਚੋਂ ਬਾਜ ਸਿੰਘ ਨਾਮ ਦਾ ਯੋਧਾ ਕਿਹੜਾ। ਕਹਿੰਦਾ ਮੈਂ ਸੁਣਿਆ ਵੀ ਤੁਹਾਡੇ ਵਿੱਚ ਇੱਕ ਬਾਜ ਸਿੰਘ ਨਾਮ ਦਾ ਬੜਾ ਵੱਡਾ ਯੋਧਾ ਹੈ ਸੂਰਮਾ ਦੱਸੋ ਵੀ ਤੁਹਾਡੇ ਚੋਂ ਬਾਜ ਸਿੰਘ ਨਾਮ ਦਾ ਯੋਧਾ ਕਿਹੜਾ ਹੈ।
ਕਰਕੇ ਜਦੋਂ ਦਿਖਾਓ ਤੌਣ
ਉਹਨੂੰ ਵੱਖਰਾ ਕਰਕੇ ਵਿਖਾਓ ਮੈਨੂੰ ਬਾਜ ਸਿੰਘ ਨੂੰ ਵੀ ਇਹ ਬਾਜ ਸਿੰਘ ਕੌਣ ਹੈ।
ਭਇਓ ਪ੍ਰਤਕ ਸੁਣ ਕੇ ਤਤਕਾਲਾ
ਬਾਬਾ ਬਾਜ ਸਿੰਘ ਜੀ ਉਸੇ ਵੇਲੇ ਸਾਰੇ ਸਿੰਘਾਂ ਤੋਂ ਵੱਖਰੇ ਹੋ ਗਏ ਫਰਕਸ਼ੀਅਰ ਦੇ ਸਾਹਮਣੇ ਖਲੋ ਗਏ।
ਬੋਲਿਓ ਧਰ ਕੇ ਧੀਰ ਮਿਸਾਲਾ
ਬੜਾ ਭਾਰੀ ਧੀਰਜ ਧਾਰਨ ਕਰਕੇ ਭਾਈ ਬਾਜ ਸਿੰਘ ਜੀ ਬੋਲੇ
ਗੁਰ ਕੋ ਦਾਸ ਬਾਜ ਸਿੰਘ ਮੈਂ ਜੋ ਤੁਮ ਕਹੋ ਦਿਖਾਵਨ ਕੋ।
ਕਹਿੰਦੇ ਹਾਂ ਬਾਦਸ਼ਾਹ ਗੁਰੂ ਦਾ ਦਾਸ ਬਾਜ ਸਿੰਘ ਮੈਂ ਹਾਂ ਦੱਸ ਤੂੰ ਕੀ ਵੇਖਣਾ ਚਾਹੁੰਦਾ। ਜੋ ਤੂੰ ਵੇਖਣਾ ਚਾਹੁੰਦਾ ਉਹ ਮੈਂ ਤੈਨੂੰ ਵਿਖਾ ਦਿੰਦਾ।
ਕਹਿ ਛਾ ਤੂੰ ਮੀਰ ਮਿਸਾਲਾ
ਬਾਦਸ਼ਾਹ ਬੋਲਿਆ ਕਹਿੰਦਾ ਮੈਂ ਸੁਣਿਆ ਵੀ ਤੂੰ ਬੜਾ ਯੋਧਾ ਹੈ ਤੂੰ ਬੜਾ ਸੂਰਮਾ ਹੈ
ਕਰ ਵੀ ਸਕੈ ਕਿ ਨਾ ਇਸ ਕਾਲਾ।
ਇਸ ਵੇਲੇ ਵੀ ਕੋਈ ਬਹਾਦਰੀ ਵਿਖਾ ਸਕਦਾ ਤੂੰ। ਸੁਣਿਆ ਵੀ ਤੂੰ ਬੜਾ ਬਹਾਦਰ ਹੈ ਬੜਾ ਯੋਧਾ ਹੈ ਇਸ ਵੇਲੇ ਕੋਈ ਬਹਾਦਰੀ ਇਸ ਵੇਲੇ ਕੋਈ ਸੂਰਮਤਾਈ ਵਿਖਾ ਸਕਦਾ।
ਬਾਜ ਸਿੰਘ ਕਹਿ ਅਬੈ ਨਿਹਾਰੋ ਮਮ ਪਗ ਤੇ ਬੇੜੀ ਨਿਰਵਾਰੋ।
ਬਾਬਾ ਬਾਜ ਸਿੰਘ ਜੀ ਕਹਿਣ ਲੱਗੇ ਬਾਦਸ਼ਾਹ ਫਰਕਸ਼ੀਅਰ ਹੁਣੇ ਵਿਖਾ ਦਿੰਦਾ ਪਰ ਪਹਿਲਾਂ ਮੇਰੇ ਆ ਪੈਰਾਂ ਦੀਆਂ ਬੇੜੀਆਂ ਜਿਹੜੀਆਂ ਨੇ ਇਹ ਬੇੜੀਆਂ ਖੋਲ ਇੱਕ ਥੋੜੀਆਂ ਥੋੜੇ ਸਮੇਂ ਵਾਸਤੇ।
ਵੀਰ ਪੁਨੇ ਕੋ ਤਿੱਖੋ ਤਮਾਸ਼ਾ
ਫਿਰ ਵੇਖੀ ਮੇਰੇ ਵੀਰ ਪੁਣੇ ਦਾ ਤਮਾਸ਼ਾ ਫਿਰ ਮੇਰੀ ਬਹਾਦਰੀ ਵੇਖੀ।
ਲੜੈ ਕਿਤਕ ਮੈਂ ਕਰੋ ਮਿਨਾਸ਼ਾ
ਮੈਂ ਕਿੰਨਾ ਕੁ ਲੜ ਸਕਦਾ ਤੇ ਕਿੰਨਿਆਂ ਕੁ ਦਾ ਨਾਸ਼ ਕਰ ਸਕਦਾ ਫਿਰ ਤੂੰ ਵੇਖੀ।
ਹੁਕਮ ਸ਼ਾਹ ਨੇ ਨਿਗਰ ਨਿਕਾਰੀ
ਹੋਏ ਹੁਕਮ ਕਰਕੇ ਫਰਕਸ਼ੀਅਰ ਨੇ ਆਖਿਆ ਖੋਲੋ ਇਹਦੀਆਂ ਬੇੜੀਆਂ ਪੈਰਾਂ ਚੋਂ। ਬਾਬਾ ਬਾਜ ਸਿੰਘ ਦੇ ਪੈਰਾਂ ਵਿਚੋਂ ਬੇੜੀਆਂ ਖੋਲੀਆਂ
ਬਾਜ ਸਿੰਘ ਭੁਜ ਪਾਰੇ।
ਕਹਿੰਦੇ ਜਦੋਂ ਪੈਰਾਂ ਦੀਆਂ ਬੇੜੀਆਂ ਖੋਲੀਆਂ ਜਿਵੇਂ ਸ਼ੇਰ ਛਾਲ ਮਾਰਦਾ ਨਾ ਏਦਾਂ ਪੈਰਾਂ ਦੇ ਉੱਤੋਂ ਛਾਲ ਮਾਰੀ ਬਾਬਾ ਬਾਜ ਸਿੰਘ ਨੇ।
ਕਰੇ ਹੱਥ ਕੇ ਸੋ ਭੁਜ ਪਾਰੇ
ਕਹਿੰਦੇ ਆਪਣੀਆਂ ਬਲਵਾਨ ਬਾਹਾਂ ਦੇ ਨਾਲ ਕਹਿੰਦੇ ਵਾਰ ਕੀਤਾ।
ਚਿੰਨ ਸਿਪਾਹੀ ਤਾਂ ਚਿੰਨ ਮਾਰੇ
ਕਹਿੰਦੇ ਵੇਖਦਿਆਂ ਵੇਖਦਿਆਂ ਹੱਥਾਂ ਦੇ ਜਿਹੜੇ ਕੜੇ ਸੀ ਨਾ ਉਹਨਾਂ ਨਾਲ ਹੀ ਬਾਬਾ ਬਾਜ ਸਿੰਘ ਨੇ ਫਰਕਸ਼ੀਅਰ ਦੇ ਤਿੰਨ ਸਿਪਾਹੀ ਮਾਰ ਕੇ ਮਿੱਟੀ ਚ ਮਿਲਾ ਦਿੱਤੇ। ਹਾਲੇ ਕੇਵਲ ਪੈਰਾਂ ਦੀਆਂ ਬੇੜੀਆਂ ਖੁੱਲੀਆਂ ਸੀ ਹੱਥਾਂ ਦੀਆਂ ਪਈਆਂ ਹੋਈਆਂ ਸੀ ਉਹ ਹੱਥਾਂ ਦੀਆਂ ਬੇੜੀਆਂ ਨਾਲ ਹੀ ਮਾਰ ਕੇ ਜਿਹੜੇ ਮੋਟੇ ਕੜੇ ਸਨ ਉਹਨਾਂ ਨਾਲ ਹੀ ਤਿੰਨ ਸਿਪਾਹੀ ਫਰਕਸ਼ੀਅਰ ਦੇ ਮਾਰ ਦਿੱਤੇ।
ਖੜੋ ਨਵਾਬ ਇੱਕ ਤੇ ਤਾੜਿਓ,
ਇੱਕ ਲਾਗੇ ਨਵਾਬ ਖੜਿਆ ਸੀ ਉਹਨੂੰ ਜਾ ਕੇ ਤਾੜਿਆ,
ਹਾਥੇ ਉਠਾਏ ਨਹੀਂ ਕੁਛ ਮਾਰਿਓ,
ਉਹਦੇ ਤੇ ਹੱਥ ਉਠਾਇਆ ਹਾਲੇ ਵਾਰ ਨਹੀਂ ਸੀ ਕੀਤਾ।
ਭਿੱਖੀ ਚਲਾਕ ਸ਼ੇਰ ਮਨਿੰਦ,
ਬਾਦਸ਼ਾਹ ਨੇ ਵੇਖਿਆ ਵੀ ਤਾਂ ਸ਼ੇਰ ਦੇ ਸਮਾਨ ਚਲਾਕ ਹੈ ਔਰ ਬੜਾ ਚੰਚਲ ਹੋ ਕੇ ਹਮਲਾ ਕਰ ਰਿਹਾ।
ਕਹਿ ਵਾਯੋ ਕਰ ਕੇ ਨਰ ਬ੍ਰਿੰਦ,
ਉਸੇ ਵੇਲੇ ਸਿਪਾਹੀਆਂ ਨੂੰ ਹੁਕਮ ਕੀਤਾ, ਫੜੋ ਇਹਨੂੰ ਛੇਤੀ ਕਿਤੇ ਹੋਰਾਂ ਨੂੰ ਨਾ ਮਾਰ ਮੁਕਾਵੇ, ਮੇਰੇ ਤੱਕ ਨਾ ਆ ਪਹੁੰਚੇ।
ਸ਼ਾਹ ਪ੍ਰਸੰਨ ਹੋਏ ਛੁਟਵਾਯੋ,
ਤੇ ਬਾਬਾ ਬਾਜ ਸਿੰਘ ਜੀ ਨੂੰ ਵੀ ਪਕੜ ਕੇ ਸ਼ਹੀਦ ਕਰਵਾ ਦਿੱਤਾ ਗਿਆ।
ਮਾਝੇ ਦੇ ਛੁਟਿਓ ਕਾਨ ਸਿੰਘ ਜੇ ਸਿੱਖ ਘਰ ਮਾਏ, ਨੌਕਰ ਸੋ ਪਠਾਨ ਕੇ ਪਾਏ।
ਇਧਰ ਬਾਬਾ ਕਾਨ ਸਿੰਘ ਜੀ ਦਾ ਕੁਝ ਕੁ ਪ੍ਰਸੰਗ ਸੁਣੋ। ਦਿੱਲੀ ਵਿਚ ਜਿਹੜੇ ਸਿੱਖ ਦੇ ਘਰ ਵਿਚ ਬਾਬਾ ਕਾਨ ਸਿੰਘ ਜੀ ਉਤਰੇ ਹੋਏ ਸਨ, ਉਹ ਸਿੱਖ ਇਕ ਮੁਸਲਮਾਨ ਨਵਾਬ ਦੇ ਘਰ ਨੌਕਰ ਸੀ, ਨੌਕਰੀ ਕਰਦਾ ਸੀ। ਉਹ ਸਿੱਖ ਸਧਾਰਨ ਸਿੱਖ ਸੀ ਤੇ ਨੌਕਰੀ ਕਰਕੇ ਗੁਜ਼ਾਰਾ ਕਰਦਾ ਸੀ ਪਰਿਵਾਰ ਦਾ, ਤੇ ਇਕ ਮੁਸਲਮਾਨ ਨਵਾਬ ਦੇ ਕੋਲੋਂ ਨੌਕਰ ਸੀ।
ਲਿਖਿਓ ਪਰਗਨਾ ਤਾਏ ਅਜਾਰੇ,
ਉਹ ਜਿਹੜਾ ਪਠਾਨ ਸੀ ਉਹਦੇ ਕੋਲ ਇਕ ਪਰਗਨਾ ਲਿਖਿਆ ਹੋਇਆ ਸੀ, ਠੇਕੇ ਤੇ ਚੜਿਆ ਹੋਇਆ ਸੀ।
ਇਸ ਅੱਗੇ ਸਿੱਖ ਕਾਰ ਸੁਧਾਰੇ,
ਅੱਗੇ ਸਿੱਖ ਕੰਮ ਕਰਦਾ ਸੀ, ਇਹਦੇ ਤੋਂ ਇਲਾਵਾ ਹੋਰ ਵੀ ਕਈ ਸਿੱਖ ਉਸ ਪਠਾਨ ਦੇ ਕੋਲ ਕੰਮ ਕਰਦੇ ਸਨ।
ਇਹ ਚਾਕਰੀ ਹਾਥੇ ਉਠਾਏ,
ਪਠਾਨ ਏਡਾ ਮਾੜਾ ਤੇ ਜ਼ਾਲਮ ਸੀ ਕਿ ਇਹਨਾਂ ਕੋਲੋਂ ਕੰਮ ਕਰਾ ਲੈਂਦਾ ਪਰ ਇਹਨਾਂ ਨੂੰ ਤਨਖਾਹ ਨਹੀਂ ਸੀ ਦਿੰਦਾ। ਤਨਖਾਹ ਦੇਣ ਵੇਲੇ ਆਪਣੇ ਹੱਥ ਖੜੇ ਕਰਕੇ ਵਿਖਾ ਦਿੰਦਾ ਸੀ ਵੀ ਮੇਰੇ ਕੋਲ ਪੈਸਾ ਕੋਈ ਨਹੀਂ।
ਯਾ ਤੇ ਇੱਕ ਸਿੱਖ ਰਹਿਤ ਸਦਾਏ,
ਇਸ ਕਰਕੇ ਸਿੱਖਾਂ ਦੇ ਘਰਾਂ ਦੇ ਵਿੱਚ ਜਿਹੜੇ ਇਹਦੇ ਕੋਲ ਨੌਕਰੀ ਕਰਦੇ ਨੇ ਉਹਨਾਂ ਦੇ ਘਰ ਚ ਗਰੀਬੀ ਰਹਿੰਦੀ ਹੈ।
ਸੰਤ ਬਿਰਸੰਤ ਕਾਨ ਸਿੰਘ ਕਹਿਓ,
ਬਾਬਾ ਕਾਨ ਸਿੰਘ ਜੀ ਨੇ ਜਦੋਂ ਸੁਣਿਆ ਵੀ ਪਠਾਨ ਇੰਨੀ ਵਧੀਕੀ ਕਰ ਰਿਹਾ, ਹੁਣ ਸਿੰਘ ਜਰ ਨਹੀਂ ਸਕਦਾ, ਕੋਈ ਕਿਸੇ ਤੇ ਜ਼ੁਲਮ ਹੁੰਦਾ ਹੋਵੇ ਉਹ ਵੀ ਫਿਰ ਸਾਡੇ ਸਾਥੀ ਸਿੱਖਾਂ ਤੇ ਕੋਈ ਜ਼ੁਲਮ ਕਰੇ ਅਸੀਂ ਕਿਵੇਂ ਸਹਿਣ ਕਰ ਲਈਏ। ਹਾਲਾਂਕਿ ਭਾਵੇਂ ਬਾਬਾ ਕਾਨ ਸਿੰਘ ਜੀ ਨੂੰ ਲੱਭਦੇ ਫਿਰਦੇ ਸੀ ਉੱਥੇ ਉਸ ਵੇਲੇ ਦੇ ਇਲਾਕੇ ਦੇ ਸਿਪਾਹੀ, ਪਰ ਫਿਰ ਵੀ ਬਾਬਾ ਕਾਨ ਸਿੰਘ ਜੀ ਕੋਲੋਂ ਬਰਦਾਸ਼ਤ ਨਹੀਂ ਹੋਈ ਇਹ ਗੱਲ ਕਿ ਉਹ ਪਠਾਨ ਇਹਨਾਂ ਕੋਲੋਂ ਨੌਕਰੀ ਵੀ ਕਰਾਉਂਦਾ ਤੇ ਇਹਨਾਂ ਨੂੰ ਤਨਖਾਹ ਨਹੀਂ ਦਿੰਦਾ।
ਲੈ ਦੇਵੋ ਤਨ ਜੇ ਸੋਚਿਓ,
ਬਾਬਾ ਕਾਨ ਸਿੰਘ ਜੀ ਨੇ ਆਖਿਆ ਸਿੱਖੋ ਫਿਕਰ ਨਾ ਕਰੋ, ਜਿੰਨੇ ਪੈਸੇ ਤੁਸੀਂ ਉਸ ਪਠਾਨ ਕੋਲੋਂ ਲੈਣੇ ਨੇ ਨਾ, ਇੱਕ ਇੱਕ ਰੁਪਈਆ ਮੈਂ ਤੁਹਾਡਾ ਉਸ ਪਠਾਨ ਕੋਲੋਂ ਲੈ ਕੇ ਦੇਵਾਂਗਾ।
ਸਿੱਖ ਨੇ ਕਹਿਓ ਕਹੋ ਕਿਆ ਅਰਜ਼ੇ,
ਸਿੱਖ ਬੋਲਿਆ ਕਹਿਣ ਲੱਗਾ ਜਿਹੜਾ ਬਾਬਾ ਕਾਨ ਸਿੰਘ ਜੀ ਜਿਹਦੇ ਘਰ ਰਹਿ ਰਹੇ ਸਨ, ਉਹ ਕਹਿਣ ਲੱਗਾ ਜੀ ਮਹਾਰਾਜ ਮੈਂ ਕੀ ਬੇਨਤੀ ਕਰਾਂ,
ਮੈਂ ਗਰਜ਼ੀ ਕਰੀਏ ਨਿਜ ਮਰਜ਼ੀ,
ਮੈਂ ਤਾਂ ਲੋੜਵੰਦ ਆ, ਮੈਨੂੰ ਤਾਂ ਪੈਸੇ ਚਾਹੀਦੇ ਨੇ, ਅੱਗੇ ਤੁਹਾਡੀ ਜੋ ਮਰਜ਼ੀ ਹੈ, ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ ਉਸੇ ਤਰ੍ਹਾਂ ਕਰੋ।
ਕਾਨ ਸਿੰਘ ਰੁਖਸਦ ਹੋਏ ਗਏ,
ਬਾਬਾ ਕਾਨ ਸਿੰਘ ਜੀ ਉਹ ਸਿੱਖ ਦੇ ਘਰੋਂ ਇੱਕ ਵਾਰੀ ਰੁਖਸਦ ਹੋ ਕੇ ਚਲੇ ਗਏ।
ਤੁਸੀਂ ਪਰਗਨੇ ਪ੍ਰਾਪਤ ਹੋਏ,
ਉਸੇ ਪਰਗਨੇ ਚ ਪਹੁੰਚੇ ਜਿੱਥੇ ਉਹ ਪਠਾਨ ਦਾ ਪਰਗਣਾ ਸੀ ਨਾ, ਜਿੱਥੇ ਉਹ ਆਪਣਾ ਰਾਜ ਕਰਦਾ ਸੀ, ਉਸੇ ਦੇ ਪਰਗਣੇ ਚ ਬਾਬਾ ਕਾਨ ਸਿੰਘ ਜੀ ਪਹੁੰਚੇ।
ਖਾਨ ਪੌਲ ਟਿਗ ਉਤਰੇ ਜਾਏ,
ਜਾ ਕੇ ਉਸੇ ਪਠਾਨ ਦੇ ਘਰ ਦੇ ਦਰਵਾਜੇ ਕੋਲ ਜਾ ਕੇ ਉਤਰੇ।
ਤਾਕੈ ਆਪਣੀ ਘਾਤ ਲਗਾਏ,
ਬਾਬਾ ਕਾਨ ਸਿੰਘ ਜੀ ਹੁਣ ਦਾ ਤੱਕਣ ਲੱਗੇ ਵੀ ਕਿਸੇ ਤਰੀਕੇ ਦੇ ਘਰ ਚ ਵੜ ਜਾਵਾਂ, ਉਸ ਪਠਾਨ ਤੱਕ ਪਹੁੰਚ ਕਰਾਂ ਜਿਹੜਾ ਪਠਾਨ ਅੰਦਰ ਬੈਠਾ ਹੋਇਆ।
ਘਰ ਵਿਚ ਤੇ ਨਿਕ ਸੀ ਇੱਕ ਦਾਸੇ,
ਉਸ ਵੇਲੇ ਬਾਬਾ ਜੀ ਬਾਹਰ ਖਲੋਤੇ ਦਾ ਤੱਕ ਰਹੇ ਨੇ, ਇੰਨੇ ਨੂੰ ਇੱਕ ਨੌਕਰ ਰਾਣੀ ਸੀ ਉਸ ਪਠਾਨ ਦੀ, ਉਹ ਘਰ ਚੋਂ ਨਿਕਲ ਕੇ ਬਾਹਰ ਆਈ।
ਪੂਜਨ ਕਰੀ ਲੋਕ ਜੇ ਪਾਸੇ,
ਇੱਥੇ ਪੁੱਛਣ ਲੱਗੇ ਜਿਹੜੇ ਆਲੇ ਦੁਆਲੇ ਲੋਕ ਸਨ ਉਹਨਾਂ ਕੋਲੋਂ,
ਖਾਨ ਕੌਣ ਕਾਰਜ ਮੈਂ ਪਰੇ,
ਉਹ ਦਾਸੀ ਨੂੰ ਪੁੱਛਿਆ ਇਸ ਵੇਲੇ ਖਾਨ ਸਾਹਿਬ ਜੀ ਕੀ ਕਰ ਰਹੇ ਨੇ।
ਦਾਸੀ ਭਗਤ ਦਾਂਤਨ ਕਰੇ,
ਦਾਸੀ ਅੰਦਰੋਂ ਆਈ ਸੀ, ਕਹਿਣ ਲੱਗੀ ਬਾਬੇ ਕਾਨ ਸਿੰਘ ਨੂੰ ਜੀ ਉਹ ਤਾਂ ਦਾਤਣ ਕਰ ਰਿਹਾ ਇਸ ਵੇਲੇ। ਪੁੱਛਿਆ ਨਾ ਦਾਸੀ ਬਾਹਰ ਆਈ, ਬਾਬਾ ਕਾਨ ਸਿੰਘ ਜੀ ਨੇ ਆਖਿਆ ਜੀ ਖਾਨ ਸਾਹਿਬ ਕੀ ਕਰਦੇ ਨੇ। ਹੁਣ ਦਾਸੀ ਨੂੰ ਕੀ ਪਤਾ ਸੀ ਵੀ ਕਾਨ ਸਿੰਘ ਹੱਲਾ ਬੋਲਣ ਆਇਆ। ਉਹ ਕਹਿੰਦੇ ਜੀ ਇਸ ਵੇਲੇ ਤਾਂ ਖਾਨ ਸਾਹਿਬ ਦਾਤਨ ਕਰ ਰਹੇ ਨੇ
ਪਰ ਨੀਰ ਕੀ ਨਸੀ ਅਨਵਾਮਨ
ਪਾਣੀ ਥੋੜਾ ਜਿਹਾ ਘੱਟ ਸੀ ਤੇ ਮੇਰੇ ਕੋਲ ਹੋਰ ਪਾਣੀ ਮੰਗਵਾਇਆ ਤੇ ਮੈਂ ਪਾਣੀ ਲੈਣ ਜਾ ਰਹੀ ਹਾਂ ਉਹਨਾਂ ਵਾਸਤੇ
ਨਾਮਨ
ਹੋਰ ਉਸ ਪਾਣੀ ਦੇ ਨਾਲ ਉਹ ਨਹਾਉਣਾ ਚਾਹੁੰਦੇ ਨੇ ਇਸ਼ਨਾਨ ਕਰਨਾ ਚਾਹੁੰਦੇ ਨੇ
ਕਾਨ ਸਿੰਘ ਲੱਕ ਕਾਤੀ ਭਵੇ
ਬਾਬਾ ਕਾਨ ਸਿੰਘ ਨੇ ਵੇਖਿਆ ਵੀ ਹੁਣ ਇਹ ਘਾਤ ਹੈ ਸਮਾਂ ਹੈ ਉਸ ਪਠਾਨ ਨੂੰ ਜਾ ਕੇ ਦੱਬਣ ਦਾ
ਦਾਸੀ ਸਾਤੇ ਅੰਤਰੇ ਚਲੇ
ਪਾਣੀ ਲੈ ਕੇ ਦਾਸੀ ਅੰਦਰ ਗਈ ਪਿੱਛੇ ਪਿੱਛੇ ਬਾਬਾ ਕਾਨ ਸਿੰਘ ਜੀ ਵੀ ਉਹਦੇ ਨਾਲ ਅੰਦਰ ਜਾ ਵੜੇ
ਪਹੁੰਚੇ ਨਿਕਟੇ ਕਾਕੀ ਹੇਰਾ
ਕੋਲ ਜਾ ਪਹੁੰਚੇ ਜਿੱਥੇ ਨਹਾਉਣ ਲਈ ਬੈਠਾ ਸੀ ਉਹ ਪਠਾਨ ਕੱਲਾ ਬੈਠਾ ਸੀ ਉੱਥੇ ਜਾ ਪਹੁੰਚੇ ਬਾਬਾ ਕਾਨ ਸਿੰਘ ਜੀ
ਪਾਲਾ ਬਲ ਤੇ ਪਕੜੇ ਤਰੇ ਕੋ ਗੇਰਾ
ਜਾਂਦਿਆਂ ਸਾਰ ਬਾਂਹ ਤੋਂ ਫੜਿਆ ਮੋੜ ਕੇ ਬਾਬਾ ਕਾਨ ਸਿੰਘ ਨੇ ਬਾਂਹ ਪਿੱਛੇ ਲਾ ਲਈ ਮਾਰ ਕੇ ਧੱਕਾ ਥੱਲੇ ਜ਼ਮੀਨ ਤੇ ਸੁੱਟ ਲਿਆ
ਤੁਰਤ ਖਾਨ ਕੀ ਛਾਤੀ ਚੜੇ
ਥੱਲੇ ਸੱਟ ਕੇ ਖਾਨ ਨੂੰ ਉਹਦੀ ਛਾਤੀ ਤੇ ਬਹਿ ਗਏ ਬਾਬਾ ਕਾਨ ਸਿੰਘ ਜੀ ਥੱਲੇ ਸੁੱਟ ਲਿਆ ਤੇ ਛਾਤੀ ਤੇ ਬਹਿ ਗਏ
ਤੀਖਣ ਕਰ ਕਟਾਰ ਕੋ ਕੜੇ
ਬਾਬਾ ਜੀ ਦੇ ਗਾਤਰੇ ਚ ਕਟਾਰ ਸੀ ਕਟਾਰ ਬੜੀ ਤਿੱਖੀ ਸੀ ਉਹ ਕਟਾਰ ਕੱਢ ਲਈ ਬਾਬਾ ਕਾਨ ਸਿੰਘ ਨੇ
ਅਨੀ ਉਧਰ ਕੇ ਸਾਥ ਲਗਾਏ
ਐਨ ਉਹਦੀ ਜਿਹੜੀ ਚੁੰਝ ਸੀ ਨਾ ਉਹ ਖਾਨ ਦੇ ਢਿੱਡ ਦੇ ਉੱਤੇ ਲਾ ਦਿੱਤੀ ਆਖਿਆ ਜੇ ਬੋਲਿਆ ਨਾ ਮਾੜੀ ਜੀ ਵੀ ਆਵਾਜ਼ ਨਿਕਲੀ ਤੇ ਵਿੱਚੇ ਤਸਾ ਦਿਆ ਨਾ ਬਾਬਾ ਕਾਨ ਸਿੰਘ ਜੀ ਢਿੱਡ ਤੇ ਬੈਠੇ ਉੱਤੇ ਛਾਤੀ ਤੇ ਉਹ ਕਟਾਰ ਕੱਢ ਕੇ ਐਨ ਪੇਟ ਦੇ ਕੋਲ ਨਾਲ ਲਾ ਦਿੱਤੀ
ਆਏ ਲੋਕ ਆਏ ਸਮਦਾਏ
ਇਹਨੇ ਨੂੰ ਕੁਝ ਲੋਕ ਜਿਹੜੇ ਸਨ ਬਾਹਰ ਦੇ ਦੌੜ ਕੇ ਆਏ
ਨਗਨ ਕਿਰਪਾਨ ਮਾਲ ਨੂੰ ਚੈ
ਬਾਬੇ ਕਾਨ ਸਿੰਘ ਦੇ ਹੱਥ ਵਿਚ ਐਨ ਨੰਗੀ ਕਟਾਰ ਸੀ ਉਹ ਫੜੀ ਹੋਈ ਤੇ ਪੇਟ ਦੇ ਉੱਤੇ ਰੱਖੀ ਹੋਈ ਜੇ ਕੋਈ ਹਮਲਾ ਕਰਦਾ ਕਾਨ ਸਿੰਘ ਨੇ ਪਹਿਲਾਂ ਹੀ ਮਾਰ ਦੇਣੀ ਸੀ ਇਸ ਕਰਕੇ ਸਾਰੇ ਨੰਗੀਆਂ ਤੇਗਾਂ ਲੈ ਕੇ ਪਿੱਛੇ ਖਲੋਤੇ ਰਹੇ
ਕਾਨ ਸਿੰਘ ਤਬ ਸਭ ਸੋ ਕਹਿ
ਬਾਬੇ ਕਾਨ ਸਿੰਘ ਨੇ ਸਾਰਿਆਂ ਨੂੰ ਵੰਗਾਰ ਕੇ ਕਹਿ ਦਿੱਤਾ
ਮੁਝ ਪਰ ਵਾਰ ਕਰੋ ਤੁਮ ਜਮੈ
ਕਹਿੰਦੇ ਵੀ ਜੇ ਤੁਸੀਂ ਮੇਰੇ ਤੇ ਵਾਰ ਕੀਤਾ ਮੇਰੇ ਤੇ ਜਦੋਂ ਤੁਸੀਂ ਵਾਰ ਕਰੋਗੇ
ਖਾਨ ਪ੍ਰਾਨ ਹਨ ਮੈਂ ਤਵੈ
ਤੇ ਮੇਰੇ ਤੇ ਵਾਰ ਕਰਨ ਤੋਂ ਪਹਿਲਾਂ ਤੁਹਾਡਾ ਖਾਨ ਮੈਂ ਪਾਰ ਬੁਲਾਉਣਾ ਇਹਨੂੰ ਖਤਮ ਕਰ ਦੇਣਾ ਪਹਿਲਾਂ ਹੀ ਮੇਰੇ ਤੇ ਹਲੇ ਵਾਰ ਤੁਸੀਂ ਬਾਅਦ ਚ ਕਰੋਗੇ ਇਹਦਾ ਪੇਟ ਇਹਦੀਆਂ ਆਂਦਰਾਂ ਕੱਢ ਕੇ ਬਾਹਰ ਮੈਂ ਪਹਿਲਾਂ ਸੁੱਟ ਦੇਣੀਆਂ ਨੇ
ਸੁਣ ਪਠਾਨ ਨੇ ਸਕਲੇ ਹਟਾਏ
ਸੁਣ ਕੇ ਪਠਾਨ ਨੇ ਹੱਥ ਨਾਲ ਇਸ਼ਾਰਾ ਕੀਤਾ ਉਹ ਪਿੱਛੇ ਅੜ ਜਾਓ ਬਾਹਰ ਚਲੇ ਜਾਓ ਕੋਈ ਹਮਲਾ ਨਾ ਕਰਿਆ ਜੇ
ਦੂਜੇ ਕੌਣ ਕਾਜ ਤੁਮ ਆਏ
ਹੱਲੇ ਪਿਆ ਹੋਇਆ ਹੀ ਖਾਨ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਕੌਣ ਹੋ ਤੁਸੀਂ ਕਿੱਥੋਂ ਆਏ ਹੋ ਕਿਹੜੇ ਕੰਮ ਆਏ ਹੋ
ਬਾਬੇ ਕਹੋ ਸਿੱਖ ਜੋ ਅਮਕੋ
ਕਹਿਣ ਲੱਗੇ ਬਾਬਾ ਕਾਨ ਸਿੰਘ ਜੀ ਕਹਿੰਦੇ ਇੱਕ ਫਲਾਣਾ ਸਿੱਖ ਤੇਰੇ ਕੋਲ ਨੌਕਰੀ ਕਰਦਾ ਕਹਿੰਦਾ ਜੀ ਹਾਂ ਇਹ ਨਾਂ ਦਾ ਬੰਦਾ ਮੇਰੇ ਕੋਲ ਨੌਕਰੀ ਕਰਦਾ
ਚਾਕਰ ਕਾਜ ਕਰੇ ਨਿਤ ਤੁਮਕੋ
ਉਹ ਤੇਰੀ ਚਾਕਰੀ ਕਰਦਾ ਤੇਰੀ ਨੌਕਰੀ ਕਰਦਾ ਤਨਖਾਹ ਤੇ ਤੂੰ ਉਹਨੂੰ ਰੱਖਿਆ ਹੋਇਆ
ਨਹੀਂ ਚਾਕਰੀ ਹੱਥ ਉਠਾਏ
ਉਹਦੀ ਤਨਖਾਹ ਕਿਉਂ ਨਹੀਂ ਦਿੰਦਾ ਤੂੰ ਵੀ ਉਹ ਜਦੋਂ ਤਨਖਾਹ ਮੰਗਦਾ ਉਦੋਂ ਤੂੰ ਆਪਣੇ ਹੱਥ ਖਾਲੀ ਕਰਕੇ ਵਿਖਾ ਦਿੰਦਾ ਉਹਨੂੰ ਤਨਖਾਹ ਨਹੀਂ ਦਿੰਦਾ
ਗੁਜਰ ਤੰਗ ਤਿਸਕੀ ਹੋਏ ਆਏ
ਉਹ ਜਿਹੜਾ ਵਿਚਾਰਾ ਭੋਲਾ ਗਰੀਬ ਸਿੱਖ ਹੈ ਉਹਦੇ ਘਰ ਦੇ ਵਿੱਚ ਪ੍ਰਸ਼ਾਦਾ ਪੱਕਣਾ ਵੀ ਔਖਾ ਹੋਇਆ ਹੋਇਆ
ਜਿਸ ਕੋ ਦਬ ਦੀਜੀਆ ਸਾਰਾ
ਉਹਦਾ ਜਿੰਨਾ ਪੈਸਾ ਬਣਦਾ ਉਹਦਾ ਸਾਰਾ ਪੈਸਾ ਉਹਨੂੰ ਹੁਣੇ ਦੇਣਾ ਕਰ
ਕਾਰਜ ਲਿਓ ਪ੍ਰਾਣ ਉਬਾਰਾ
ਇਹ ਕੰਮ ਕਰ ਤੇਰੇ ਪ੍ਰਾਣ ਤਾਂ ਬਚਣਗੇ
ਸੁਣ ਪਠਾਨ ਤਨ ਤੁਰਤ ਮੰਗਾਇਓ
ਇਹ ਸੁਣ ਕੇ ਪਠਾਨ ਨੇ ਉਸੇ ਵੇਲੇ ਹੁਕਮ ਕੀਤਾ ਕਹਿੰਦਾ ਜਾਓ ਇੰਨੇ ਪੈਸੇ ਲੈ ਕੇ ਆਓ
ਕਾਨ ਸਿੰਘ ਪੁਨ ਬਾ ਕੇ ਲਾਇਓ
ਔਰ ਬਾਬਾ ਕਾਨ ਸਿੰਘ ਜੀ ਉਸ ਵੇਲੇ ਫਿਰ ਬੋਲੇ
ਦਗਾ ਨਾ ਕਰ ਦੇ ਬੀਜ ਕੁਰਾਨ
ਕਹਿਣ ਲੱਗੇ ਕਾਨ ਸਿੰਘ ਬਾਬਾ ਕਾਨ ਸਿੰਘ ਜੀ ਪਠਾਨ ਨੂੰ ਕਹਿੰਦੇ ਪਠਾਨ ਦਗਾ ਨਾ ਕਰੀ ਆਪਣੀ ਕੁਰਾਨ ਜਿਹੜੀ ਆ ਉਸ ਕੁਰਾਨ ਨੂੰ ਵਿੱਚ ਰੱਖ ਉਹਦੀ ਕਸਮ ਖਾ
ਇੱਕ ਰਸ ਦੀਜੈ ਹੈ ਮਾਨ
ਇੱਕ ਰਸ ਚਾਹੀਦੀ ਆ ਮੈਨੂੰ ਤੇਰੇ ਕੋਲ ਜਿਹਦੇ ਚ ਬੜੇ ਬਲੀ ਚੰਚਲ ਬਲਵਾਨ ਘੋੜੇ ਜੜੇ ਹੋਣ
ਬਿਤ ਸੁਤ ਮੁਝਕੋ ਬੀਚ ਬਿਠਾਏ
ਔਰ ਉਹਦੇ ਵਿੱਚ ਤੇਰਾ ਜਿਹੜਾ ਪਿਓ ਹੈ ਤੇ ਤੇਰਾ ਜਿਹੜਾ ਪੁੱਤਰ ਆ ਉਹਨਾਂ ਦੋਵਾਂ ਨੂੰ ਮੇਰੇ ਨਾਲ ਬਿਠਾ ਦੇ ਰਸ ਦੇ ਵਿੱਚ ਤੇਰੇ ਪਿਓ ਨੂੰ ਵੀ ਔਰ ਤੇਰੇ ਪੁੱਤਰ ਨੂੰ ਵੀ
ਪਰ ਰਾਜ ਮੈਂ ਦਿਓ ਪਹੁੰਚਾਏ।
ਔਰ ਇਹ ਜਿਹੜਾ ਇਲਾਕਾ ਇਹਦੇ ਵਿੱਚੋਂ ਮੈਨੂੰ ਕੱਢ ਕੇ ਕਿਸੇ ਦੂਸਰੇ ਰਾਜ ਦੇ ਵਿੱਚ ਕਿਸੇ ਦੂਸਰੇ ਇਲਾਕੇ ਵਿੱਚ ਪਹੁੰਚਦਾ ਕਰ।
ਹੁਣ ਤੋਂ ਖਾਨ ਡਰ ਕੋ ਬੋ ਮਾਨਾ,
ਇਹ ਸੁਣ ਕੇ ਖਾਨ ਬੜਾ ਡਰਿਆ, ਉਹਨੇ ਸਾਰੀ ਗੱਲ ਮੰਨ ਲਈ। ਕਹਿੰਦਾ ਜੀ ਮੈਂ ਆਪਣਾ ਪੁੱਤਰ ਤੁਹਾਡੇ ਨਾਲ ਭੇਜ ਦਿੰਦਾ, ਜਿੰਨੇ ਪੈਸੇ ਚਾਹੀਦੇ ਨੇ ਉਹ ਵੀ ਮੈਂ ਤੁਹਾਨੂੰ ਦੇ ਦਿੰਦਾ, ਔਰ ਇਹ ਰਾਜ ਵਿੱਚੋਂ ਕੱਢ ਕੇ ਕਿਸੇ ਦੂਸਰੇ ਰਾਜ ਵਿੱਚ ਪਹੁੰਚਦਾ ਕਰ ਦਿੰਦਾ।
ਕਰਿਓ ਤਥਾ ਸ਼ੁਭ, ਕਰਿਓ ਤਥਾ ਸ਼ੁਭ ਜਥਾ ਮਕਾਨਾ।
ਜਿਵੇਂ ਬਾਬਾ ਕਾਹਨ ਸਿੰਘ ਜੀ ਨੇ ਕਿਹਾ ਸੀ ਪਠਾਨ ਨੇ ਉਸੇ ਤਰ੍ਹਾਂ ਕੀਤਾ। ਉਹਦਾ ਪੁੱਤਰ ਤਾਂ ਨਾਲ ਲੈ ਗਏ ਵੀ ਜੇ ਹਮਲਾ ਕਰੇਗਾ ਤੇ ਤੇਰਾ ਪੁੱਤਰ ਮਾਰ ਦਿਆਂਗੇ। ਇਸ ਕਰਕੇ ਬਾਬਾ ਕਾਹਨ ਸਿੰਘ ਜੀ ਬੜੀ ਨੀਤੀ ਨਾਲ ਗਏ ਉਥੋਂ, ਬਾਅਦ ਵਿਚ ਉਹਦੇ ਪੁੱਤਰ ਨੂੰ ਵੀ ਭੇਜ ਦਿੱਤਾ ਆਪ ਪੰਜਾਬ ਦੇ ਇਲਾਕੇ ਚ। ਏਦਾਂ ਦਿੱਲੀ ਚੋਂ ਬਾਬਾ ਕਾਹਨ ਸਿੰਘ ਜੀ ਨਿਕਲ ਕੇ ਆਏ।
ਪਹੁੰਚੇ ਜਵੈ ਰਾਜ ਬੇਗਾਨੇ,
ਕਹਿੰਦੇ ਜਦੋਂ ਦੂਸਰੇ ਰਾਜ ਦੇ ਵਿਚ ਬਾਬਾ ਕਾਹਨ ਸਿੰਘ ਜੀ ਆ ਗਏ।
ਬੇਤਲੇ ਸੁਤ ਰਥ ਜੀ ਜੀ ਜਾਣੇ,
ਔਰ ਕਹਿੰਦੇ ਜਿਹੜੀ ਮਾਇਆ ਸੀ ਉਹ ਬਾਬਾ ਕਾਹਨ ਸਿੰਘ ਜੀ ਨੇ ਰੱਖ ਲਈ, ਤੇ ਜਿਹੜਾ ਉਹਦਾ ਪੁੱਤਰ ਸੀ ਤੇ ਉਹਦੀ ਜਿਹੜੀ ਰੱਥ ਸੀ ਉਹਨਾਂ ਨੂੰ ਆਖਿਆ ਵੀ ਹੁਣ ਤੁਸੀਂ ਵਾਪਸ ਜਾ ਸਕਦੇ ਹੋ। ਉਹਨਾਂ ਦੋਨਾਂ ਨੂੰ ਰੱਥ ਸਮੇਤ ਵਾਪਸ ਭੇਜ ਦਿੱਤਾ।
ਸਿੱਖ ਕੋ ਦਿਓ ਦਰਬ ਚਲ ਸਾਰਾ,
ਉਹ ਜਿਹੜਾ ਪੈਸਾ ਸੀ ਉਹ ਗਰੀਬ ਸਿੱਖ ਜਿਹਦੇ ਘਰ ਰਹੇ ਸੀ ਉਹ ਸਾਰਾ ਪੈਸਾ ਉਹਨੂੰ ਦੇ ਦਿੱਤਾ ਬਾਬੇ ਕਾਹਨ ਸਿੰਘ ਨੇ।
ਆਪ ਸੁਦਾਸਰ ਹੋਰ ਪਧਾਰਾ,
ਆਪ ਬਾਬਾ ਕਾਹਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਲੇ ਗਏ।
ਇਮਤੀਨੋ ਜੀਵਤ ਹੀ ਛੁੱਟੇ,
ਇਸ ਪ੍ਰਕਾਰ ਨਾਲ ਬਾਬਾ ਕਾਹਨ ਸਿੰਘ ਜੀ ਉਸ ਗ੍ਰਿਫਤ ਵਿੱਚੋਂ ਨਿਕਲ ਕੇ ਆ ਗਏ।
ਪਕੜੇ ਅਪਰ ਸਬਨ ਸਿਰ ਕਟੇ,
ਔਰ ਇਸ ਤਰ੍ਹਾਂ ਹੋਰ ਜਿਹੜੇ ਕੁਝ ਸਿੱਖ ਸਨ ਕੁਝ ਸਿੱਖ ਕਹਿੰਦੇ ਵਿੱਚੋਂ ਰਿਹਾ ਹੋਏ, ਔਰ ਇਸ ਪ੍ਰਕਾਰ ਨਾਲ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਰਖਸ਼ੀਅਰ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਕਿਹਾ ਸੀ ਵੀ ਤੈਨੂੰ ਕਿਹੜੀ ਮੌਤੇ ਮਾਰਾਂ, ਤੇ ਬਾਬਾ ਜੀ ਨੇ ਕਿਹਾ ਸੀ ਜਿਹੜੀ ਮੌਤੇ ਤੂੰ ਮਰਨਾ ਚਾਹੁੰਦਾ। ਇਹਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਹਾਥੀ ਦੇ ਪੌੜਾਂ ਪਿੱਛੇ ਬੰਨ ਕੇ ਘਸੀਟਿਆ ਵੀ ਸੀ, ਤੇ ਫਰਕਸ਼ੀਅਰ ਵੀ ਉਸੇ ਤਰ੍ਹਾਂ ਹੀ ਘਸੀਟ ਘਸੀਟ ਕੇ ਮਰਿਆ ਸੀ, ਉਹ ਮੌਤ ਉਸੇ ਤਰ੍ਹਾਂ ਹੋਈ ਸੀ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਦਾ ਪ੍ਰਕਰਨ ਇੱਥੇ ਸਮਾਪਤ ਹੋਇਆ। ਵਿਸਥਾਰ ਸਹਿਤ ਜਿਹੜੀ ਕਥਾ ਹੈ ਉਹ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖੀ, ਆਪਾਂ ਉਥੋਂ ਵਿਚਾਰਾਂਗੇ। ਕੇਵਲ ਸੰਖੇਪ ਵਿੱਚ ਤੂਕ ਮਾਤਰ ਇਤਿਹਾਸ ਭਾਈ ਸੰਤੋਖ ਸਿੰਘ ਜੀ ਨੇ ਦਿੱਤਾ ਹੈ। ਅੱਗੇ ਅਜੀਤ ਸਿੰਘ ਜਿਹੜਾ ਪਾਲਕ ਪੁੱਤਰ ਸੀ, ਮਾਤਾ ਸੁੰਦਰੀ ਨੇ ਪਾਲਿਆ ਸੀ ਨਾ ਉਸ ਸੁਨਿਆਰੇ ਦਾ ਪੁੱਤਰ, ਉਹਦੀ ਜਿਹੜੀ ਕਥਾ ਹੈ ਪ੍ਰਸੰਗ ਹੈ ਉਹ ਅੱਗੇ ਚੱਲਣਗੇ, ਔਰ ਉਹ ਕੁਝ ਕੁ ਪ੍ਰਸੰਗ ਨੇ ਜਿਹੜੇ ਆਉਣ ਵਾਲੇ ਦਿਨਾਂ ਚ ਸਮਾਪਤ ਹੋਣਗੇ। ਸਤਿਗੁਰਾਂ ਦਾ ਪਾਵਨ ਇਤਿਹਾਸ, ਗੁਰੂ ਘਰ ਦਾ ਸਿੰਘਾਂ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।